ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਸ ਤਰ੍ਹਾਂ ਭਾਈ।
ਕਬੀਰ ਸਾਹਿਬ ਜੀ ਦੀ ਪਹਿਲਾਂ ਬਾਣੀ ਆ ਰਹੀ ਹੈ, ਹੋਰ ਭਗਤਾਂ ਦੇ ਵੀ ਸ਼ਬਦ ਆਉਣਗੇ। ਸੋ ਫਰਮਾਉਂਦੇ ਹਨ ਕਬੀਰ ਸਾਹਿਬ ਜੀ, ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਕੋਈ ਇੱਕ ਪੰਡਿਤ ਵਿਦਵਾਨ ਸੀ, ਕਹਿੰਦਾ ਵੇਦਾਂ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਦੂਸਰਾ ਕਾਜੀ ਕਹਿਣ ਲੱਗਾ ਕਿਤਾਬਾਂ ਤੋਂ ਬਿਨਾਂ ਖੁਦਾ ਦੀ ਸਮਝ ਹੀ ਨਹੀਂ ਪੈਂਦੀ। ਇਹ ਦੋਵੇਂ ਝਗੜਦੇ ਕਬੀਰ ਕੋਲੇ ਨਿਆਂ ਕਰਾਉਣ ਵਾਸਤੇ ਆਏ। ਕਬੀਰ ਸਾਹਿਬ, ਦਸ ਵੇਦ ਪੜ੍ਹਨੇ ਚੰਗੇ ਹੈ ਕਿਤੇ ਪੜ੍ਹਨੀ ਚੰਗੀ ਹੈ? ਤਾਂ ਸੁਣ ਕੇ ਕਬੀਰ ਜੀ ਦੋਹਾਂ ਦੇ ਤਾਈਂ ਉੱਤਰ ਦਿੰਦੇ ਹਨ, ਕਮਾਈ ਤੋਂ ਬਗੈਰ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ। ਕਹਿੰਦੇ ਹਨ
ਵੇਦ ਕਤੇਬ ਇਸ ਤਰ੍ਹਾਂ ਭਾਈ,
ਹੇ ਭਾਈ ਜਿਹੜਾ ਵੇਦਾਂ ਦਾ ਪੜ੍ਹਨਾ, ਕਰਮ ਕਾਂਡ 80,000 ਸੁਰਤੀ ਹੈ, 16,000 ਉਪਾਸ਼ਨਾ ਦੱਸਦੀ ਹੈ, 4,000 ਵਿਧਾਨ ਦੇ ਵਾਕ ਕਹਿੰਦੀ ਹੈ। ਇਸੇ ਪ੍ਰਕਾਰ ਕੁਰਾਨ ਜਿਹੜਾ ਹੈ, ਜਿਸ ਦੇ ਵਿੱਚ ਕਿਤੇਬਾਂ ਵਿੱਚ ਮਸਲੇ ਦਿੱਤੇ ਹੈ ਕਿ ਮੁਸਲਮਾਨ ਹਿੰਦੂਆਂ ਨੂੰ ਬਣਾ ਲਓ, ਖੁਦਾ ਵੱਲੋਂ ਸਵਾਬ ਮਿਲੇਗਾ ਤੁਹਾਨੂੰ, ਇਹਨਾਂ ਦੀਆਂ ਬਹੁ ਬੇਟੀਆਂ ਨੂੰ ਲੁੱਟ ਲਓ, ਖੋਹ ਲਓ, ਇਹ ਤੁਹਾਨੂੰ ਖੁਦਾ ਦੇ ਕੋਲੋਂ ਪੁੰਨ ਮਿਲੇਗਾ, ਇਹੀਆਂ ਗੱਲਾਂ ਜਿਹੜੀਆਂ ਲਿਖੀਆਂ ਆਈਆਂ। ਤੀਜੇ ਪਾਰੇ ਚ ਕੁਰਾਨ ਚ ਲਿਖਿਆ ਹੋਇਆ ਹੈ ਕਿ ਇੱਕ ਬੜਾ ਭਾਰੀ ਟੱਟਾ ਸੀ ਸਾਧ ਸੰਗਤ ਜੀ, ਉਹਦੀ ਲੋਕ ਪੂਜਾ ਕਰਦੇ ਸੀ। ਉਹਦੀ ਪੂਜਾ ਕਰਦੇ ਵੇਖ ਕੇ ਤੀਜੇ ਸਵਾਰੇ ਚਾਹੁੰਦਾ ਹੈ, ਉਹ ਮੁਹੰਮਦ ਨੇ ਕਿਹਾ ਇੱਕ ਖੁਦਾ ਦੇ ਮੁਕਾਬਲੇ ਤੇ ਇਹਦੀ ਲੋਕ ਪੂਜਾ ਕਰਦੇ ਹੈ, ਇਹਨੂੰ ਐਂ ਕਰੋ, ਇਸ ਨੂੰ ਆਪਾਂ ਕੁਰਬਾਨੀ ਕਰ ਦਿਓ ਖੁਦਾ ਦੇ ਨਾਂ ਤੇ। ਉਸ ਸਾਧ ਸੰਗਤ ਜੀ ਟੱਟੇ ਦੇ ਤਾਈਂ ਕੱਟ ਕੇ ਮਾਰ ਕੇ ਇਹ ਇਸ ਮੁਹੰਮਦ ਸਾਹਿਬ ਨੇ ਕਹਿ ਕੇ ਆਪਣੇ ਮਰੀਜ਼ਾਂ ਦੇ ਪਾਸੋਂ ਮਾਰਿਆ ਸੀ, ਜਿਸ ਵੇਲੇ ਟੱਟਾ ਗੋਕਾ, ਉਸ ਵੇਲੇ ਦੀ ਇਹਨਾਂ ਦੀ ਕੁਰਬਾਨੀ ਚੱਲੀ ਹੈ। ਇਬਰਾਹੀਮ ਜਿਹੜਾ ਸੀ, ਇਹ ਆਪਦੇ ਬੇਟੇ ਦੀ ਕੁਰਬਾਨੀ ਦੇਣ ਲੱਗਾ ਸੀ, ਖੁਦਾ ਨੇ ਕਿਹਾ ਆਪਦੀ ਪਿਆਰੀ ਚੀਜ਼ ਦੇ, ਉਸ ਵੇਲੇ ਸਾਧ ਸੰਗਤ ਜੀ ਇਬਰਾਹੀਮ ਨੇ ਆਪਦੇ ਪੁੱਤਰ ਨੂੰ, ਜਦੋਂ ਉਹਦਾ ਨਾਂ ਇਸਮਾਈਲ ਸੀ, ਉਸ ਇਸਮਾਈਲ ਦੇ ਤਾਈਂ ਕਹਿੰਦੇ ਖੁਦਾ ਨੇ ਮੈਨੂੰ ਕਿਹਾ ਬੇਟੇ ਦੀ ਕੁਰਬਾਨੀ ਦੇ, ਮੇਰੀਆਂ ਅੱਖਾਂ ਅੱਗੇ ਮਰੀਦੋ ਪੱਟੀ ਬੰਨ ਦਿਓ। ਜਦੋਂ ਇਉਂ ਕਿਹਾ, ਮਰੀਦਾਂ ਨੇ ਕੀ ਕੀਤਾ, ਅੱਖਾਂ ਅੱਗੇ ਪੱਟੀ ਬੰਨ ਤੇ ਛਤਰਾ ਅੱਗੇ ਕਰਤਾ। ਉਦੋਂ ਤੋਂ ਕਿ ਛਤਰੇ ਦੀ ਰੱਬ ਨੂੰ ਕੁਰਬਾਨੀ ਲੈ ਲਈ ਹੈ, ਬੱਕਰੇ ਛਤਰੇ ਵੱਢਦੇ ਫਿਰਦੇ ਆ ਸਾਧ ਸੰਗਤ ਜੀ। ਇਹ ਹਾਲਤ ਹੈ ਦੁਨੀਆਂ ਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਚਾਰੇ ਬੇਟੇ ਮੁਲਕ ਦੇ ਉੱਤੋਂ ਦੀ ਵਾਰ ਨਾ ਕੀਤੇ, ਕੁਰਬਾਨੀ ਕੀਤੀ। ਇਹ ਜਿਹੜੀਆਂ ਕਿਤਾਬਾਂ ਤੇ ਆਦਿਕ ਕੁਰਬਾਨੀਆਂ ਤੀਜੇ ਪਾਰੇ ਵਿੱਚ ਕੁਰਾਨ ਦੇ ਚ ਲਿਖਿਆ ਹੋਇਆ, ਉਸ ਟੱਟੇ ਦੇ ਤਾਈਂ ਇਹਨਾਂ ਨੇ ਕੁਰਬਾਨੀ ਦਿੱਤੀ ਸੀ, ਇਹ ਉਦੋਂ ਦੀ ਗਊ ਕਦਰ ਕਰਨ ਲੱਗੇ ਹੈ ਉਦੋਂ ਦੀ। ਸੋ ਕਬੀਰ ਸਾਹਿਬ ਨੇ ਕਿਹਾ ਸੀ ਕਿ ਜੀ ਬਦੋ ਸੋ ਧਰਮ ਕਰ ਥਾਪੋ, ਧਰਮ ਕਹੋ ਕਦ ਭਾਈ। ਤੇ ਇਸੇ ਪ੍ਰਕਾਰ ਆਪਣੇ ਪਿਤਾ ਦਾ ਵਿਆਹ ਕਰਨ ਵਾਸਤੇ ਕਬੀਰ ਦਾ ਕਹਿਣ ਲੱਗਾ, ਮੈਂ ਬੱਕਰ ਆਪਣੇ ਗਊ ਕਤਲ ਕਰਨੀ ਹੈ। ਕਬੀਰ ਨੇ ਕਿਹਾ ਮੈਂ ਵਿਆਹ ਹੀ ਨਹੀਂ ਕਰਾਉਣਾ। ਗਊ ਕਤਲ ਕਰਨ ਹਟਾ ਕੇ ਕਬੀਰ ਨੇ ਫਿਰ ਆਪਣੀ ਸ਼ਾਦੀ ਕਰਾਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦੇ ਕੁਰਾ ਕਿਤੇਬਾਂ ਤੇ ਵੇਦ ਦੇ ਵਿੱਚ ਲਿਖਿਆ, ਯਜੁਰਵੇਦ ਚ ਜੱਗ ਆਦਿ ਕਰਨ ਵਿੱਚ ਪਸ਼ੂਆਂ ਦਾ ਮਾਰਨਾ, ਇਹੋ ਜਿਹੇ ਬੁਰੇ ਤਰੀਕੇ ਦੇ ਨਾਲ ਚੀਜ਼ਾਂ ਲਿਖੀਆਂ ਵੀ ਜਿਉਂਦੀ ਗਊ ਦੇ ਪੇਟ ਵਿੱਚੋਂ ਮਾਸ ਕੱਢ ਕੇ ਟੇਢੀ ਕੁੰਡੀ ਦੇ ਨਾਲ ਹਮਨ ਕਰੇ ਤੇ 100 ਵਰਾ ਹੋ ਕੇ ਸਵਰਗ ਚ ਵਸਦੀ ਹੈ। ਇਹੀਆਂ ਜਿਹੀਆਂ ਗੱਲਾਂ ਸਾਧ ਸੰਗਤ ਜੀ ਲਿਖੀਆਂ ਹੋਈਆਂ ਹਨ, ਜਿਹੀਆਂ ਉਹ ਸਾਰਿਆਂ ਨੂੰ ਸੁਣਾਉਣ ਵਾਲੀਆਂ ਗੱਲਾਂ ਨੇ ਹਨ ਜਿਹੜੀਆਂ ਲਿਖੀਆਂ ਹੋਈਆਂ। ਇਸ ਕਰਕੇ ਕਬੀਰ ਸਾਹਿਬ ਜੀ ਉਹਨਾਂ ਦਾ ਖੰਡਨ ਕਰਨ ਲੱਗੇ ਹੈ। ਹੁਣ
ਵੇਦ ਕਤੇਬ ਇਸ ਤਰ੍ਹਾਂ ਭਾਈ
ਸਾਹਿਬ, ਕਬੀਰ ਜੀ ਕਹਿੰਦੇ ਨੇ ਹੇ ਭਾਈ ਵੇਦ ਕਤੇਬ ਇਸ ਤਰ੍ਹਾਂ ਭਾਈ, ਜਿਹੜੇ ਚਾਰ ਵੇਦ ਹਨ ਅਤੇ ਕਿਤੇਬਾਂ ਹਨ ਗੀਆਂ, ਅੰਜੀਲ, ਤੁਰੇਤ ਅਤੇ ਇਸੇ ਪ੍ਰਕਾਰ ਜਮੂਰ ਤੇ ਕੁਰਾਨ ਆਦਿਕ, ਇਹ ਦੋਵੇਂ ਜਿਹੜੀਆਂ ਕੁਰਾਨ ਤੇ ਵੇਦ ਆਦਿਕ ਹਨਗੇ ਕਿਤੇਬਾਂ ਭਾਈ, ਇਸ ਤਰ੍ਹਾਂ ਨਾਮ ਜੰਗਲ ਦਾ ਹੈ। ਇਹ ਜੰਗਲ ਦੀ ਨਹੀਂ ਆਈ, ਜਿਵੇਂ ਬੀਆਬਾਨ ਚ ਕੋਈ ਭੁੱਲਿਆ ਫਿਰਦਾ ਹੋਵੇ, ਐ ਕਰਮ ਕਾਂਡ ਤੇ ਸ਼ਰਾਬ ਚ ਜੀ ਭੁੱਲੇ ਫਿਰਦੇ ਹਨ। ਅਤੇ ਇਸ ਤਰ੍ਹਾਂ ਨਾਮ ਸਾਧ ਸੰਗਤ ਜੀ ਫੋਲਾ ਫਾਲੀ ਦਾ ਹੈ, ਜਿਹੜੇ ਇਹਨਾਂ ਦੀ ਫੋਲਾ ਫਾਲੀ ਕਰਨੀ ਹੈ। ਤੇ ਇਸ ਤਰ੍ਹਾਂ ਨਾਮ ਬੰਚਕ ਦੇ ਬਚਨ ਦਾ ਨਾਮ ਪੰਡਿਤ ਤਾਰਾ ਸਿੰਘ ਜੀ ਨੇ ਟੀਕੇ ਚ ਕੀਤਾ ਹੈ ਕਿ ਜਿਵੇਂ ਬੰਚਕ ਠੱਗ ਆਦਮੀ ਸ਼ਰਾਬ ਨੂੰ ਗੰਗਾ ਜਲੀ ਕਹਿੰਦੇ ਹੈ ਤੇ ਬੇਸਵਾ ਨੂੰ ਰਾਮ ਜਨੀ ਕਹਿੰਦੇ ਹੈ, ਇਹ ਵੰਚਕ ਪੁਰਖਾਂ ਦੇ ਬਚਨ ਹੈ, ਠੱਗੀ ਮਾਰਨ ਵਾਲਿਆਂ ਦੇ। ਜਿਵੇਂ ਕਲਗੀ ਧਰਮ ਚਰਿੱਤਰ ਲਿਖਿਆ ਹੋਇਆ ਹੈ ਕਿ ਠੱਗ ਲੋਕ ਕੀ ਕਰਦੇ ਹੈ, ਨਾਰਾਇਣ ਨਰਿਆਇਓ। ਇੱਕ ਆਦਮੀ ਬੋਲਦਾ ਨਾਰਾਇਣ ਨਾਰਾਇਣ, ਤੇ ਉਸ ਨੂੰ ਮਹਾਰਾਜ ਸਾਹਿਬ ਕਲਗੀ ਕਹਿੰਦੇ ਨਰਾਇਣ ਨਰਾਇਣ ਦਾ ਜਾਪ ਨਹੀਂ ਕਰਦਾ, ਉਹ ਨਰਾਇਣ ਦਾ ਅਰਥ ਉਹਨਾਂ ਦੀ ਪਾਰਸੀ ਰੱਖੀ ਹੋਈ ਹੈ ਆਪ ਬੋਲਣ ਦੀ, ਕਿ ਆਦਮੀ ਆ ਰਿਹਾ। ਨਰਾਇਣ ਦਾ ਜਾਪ ਤਾਂ ਨਹੀਂ ਉਹ ਕਰਦਾ, ਅਜਾਮਲ ਉਧਰ ਗਿਆ ਸੀ ਜਿਸ ਕਰਕੇ ਅਸੀਂ ਉਹਦਾ ਹੀ ਜਾਪ ਕਰ ਲਈਏ। ਉਹ ਤਾਂ ਆਦਮੀ ਨੂੰ ਕਹਿੰਦੇ ਆ ਗਿਆ ਆ ਗਿਆ ਹੈ। ਦੂਜਾ ਕਹਿੰਦਾ ਦਾਮੋਦਰ ਦਾਮੋਦਰ ਦਾਮੋਦਰ, ਉਹਨਾਂ ਨੂੰ ਦਾਮ ਨਾ ਪੈਸੇ ਆ ਉਧਰ ਪੇਟ ਨਾ ਬੰਨੇ ਹੋਏ, ਇਹ ਅਰਥ ਰੱਖਿਆ ਉਹਨੀ ਭਗਤੀ ਦੇ ਵੱਸ ਹੋ ਕੇ ਵੀ ਪ੍ਰੇਮ ਨਾਲ ਰੱਸੀ ਦੇ ਨਾਲ ਆਪਦਾ ਪੇਟ ਬੜਾ ਲਿਆ ਸੀ, ਉਹ ਦਮੋਦਰ ਨਾਮ ਪਿਆ। ਅਤੇ ਇਸੇ ਪ੍ਰਕਾਰ ਤੀਜਾ ਕਹਿੰਦਾ ਬਿੰਦਰਾ ਬਣੇ ਬਿੰਦਰਾ ਬਣੇ, ਬਿੰਦਰਾ ਬਣ ਕੇ ਲੈ ਚੱਲੋ ਸਮੂਹ ਗਾੜੇ ਜੰਗਲ ਚ ਲੈ ਚੱਲੋ, ਬ੍ਰਿੰਦਨਾਵਾਂ ਗਾੜੇ ਦਾ ਸਮੂਹ ਦਾ ਸਮੂਹ ਬੀਆਬਾਨ ਚ ਲੈ ਚੱਲੋ। ਇਹ ਉਹ ਬਿੰਦਰਾ ਬਣ ਕੇ ਕ੍ਰਿਸ਼ਨ ਮੁਰਾਰੀ ਨੂੰ ਜਾਪ ਨਹੀਂ ਕਰਦਾ, ਉਹ ਤਾਂ ਕਹਿੰਦਾ ਸੰਘਣੇ ਜੰਗਲ ਚ ਲੈ ਚੱਲੋ। ਅੱਗੇ ਚੌਥਾ ਕਹਿੰਦਾ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ ਨਾ ਹਨੇਰੇ ਦਾ, ਹਰੇ ਨਾ ਖੋਣ ਦਾ। ਕਹਿੰਦੇ ਹਨੇਰੇ ਹੋਏ ਤੋਂ ਖੋਹਾਂਗੇ, ਕੋਈ ਆਪ ਨੂੰ ਵੇਖ ਨਾ ਲਵੇ। ਇਹ ਠੱਗਾਂ ਦੀ ਬੋਲੀ ਰੱਖੀ ਸੀ, ਇਵੇਂ ਠੱਗਾਂ ਦੇ ਬਾਂਚੀਆਂ ਦੇ ਬਚਨ ਦੀ ਨਿਆਈ ਹੈ। ਪੰਡਿਤ ਤਾਰਸਨੀ ਲਿਖਿਆ ਬੇਦ ਕਤੇਵ
ਇਸ ਤਰ੍ਹਾਂ ਭਾਈ,
ਇਹ ਬੇਦ ਤੇ ਕਤੇ ਜਿਹੜੇ ਠੱਗਾਂ ਨੂੰ ਠੱਗਣ ਠੱਗੀ ਮਾਰਨ ਵਾਸਤੇ ਉਹਨਾਂ ਦੀ ਬੋਲੀ ਰੱਖੀ ਹੁੰਦੀ ਹੈ, ਇਸ ਪ੍ਰਕਾਰ ਦੇ ਬਾਂਚੀਆਂ ਦੇ ਬਚਨ ਦੀ ਨਿਆਈ ਹਨ ਹੇ ਭਾਈ। ਤੇ ਬੇਦ ਕਤੇਵ ਇਸ ਤਰ੍ਹਾਂ ਭਾਈ, ਦੇਖਾ ਦੇਖੀ ਜਿਹੜੀ ਵੇਦਾਂ ਕਿਤੇਬਾਂ ਦੀ ਹੈ, ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਪੜ੍ਹਨਾ ਪੜ੍ਹਾਉਣਾ ਜਿਹੜਾ ਹੈ, ਇਸ ਤਰ੍ਹਾਂ ਨਾਲ ਸੰਪਰਦਾ ਵਿੱਚ ਸ਼ੀਸ਼ੇ ਦਾ ਨਾਮ ਵੀ ਹੈ, ਸੰਪਰਦਾਈ ਅਰਥ ਵਿੱਚ ਵੇਦ ਤੇ ਕਤੇਵ ਤਾਂ ਸ਼ੀਸ਼ੇ ਦੀ ਨਿਆਈ ਹੈ ਹੇ ਭਾਈ। ਜਿਵੇਂ ਸ਼ੀਸ਼ਾ ਜਿਹੜਾ ਮੂੰਹ ਦਿਖਾਲ ਦਿੰਦਾ, ਉਹ ਦੱਸ ਦਿੰਦਾ ਕਿ ਤੇਰੇ ਮੱਥੇ ਤੇ ਕਾਲਸ ਲੱਗੀ ਹੋਈ ਹੈ, ਪਰ ਸ਼ੀਸ਼ਾ ਆਪ ਨਹੀਂ ਲਾਉਂਦਾ, ਲਾਉਣੀ ਆਪ ਪੈਂਦੀ ਹੈ। ਇਵੇਂ ਵੇਦ ਤੇ ਕਤੇਵ ਸ਼ੀਸ਼ੇ ਵਾਂਗੂ ਹੈ, ਆਦਮੀ ਦੇ ਚ ਗੁਣ ਔਗੁਣ ਜਿਹੇ ਜਿਹੇ ਹੁੰਦੇ, ਉਹ ਸਵਾਲ ਲਿਖ ਕੇ ਦੱਸ ਦਿੰਦੇ ਵੀ ਇਹ ਤਿਰਗੁਣੀ ਹੈ, ਇਹ ਰਾਜਸੀ ਹੈ, ਤਾਮਸੀ ਹੈ, ਸਾਂਤਕੀ ਹੈ, ਇਹ ਪੰਬ ਪੁਰਖ ਹੈ, ਇਹ ਬਖਈ ਪੁਰਖ ਹੈ, ਇਹ ਜਗਿਆਸੂ ਹੈ, ਉੱਤਮ ਹੈ, ਪਰ ਸਮਝਣਾ ਆਪ ਪੈਂਦਾ ਹੈ, ਕਮਾਈ ਆਪ ਕਰਨੀ ਪੈਂਦੀ ਹੈ। ਇਉਂ ਸ਼ੀਸ਼ੇ ਦੀ ਨਿਆਈ ਵੇਦ ਕਿਤੇ ਕਿਤੇ ਬਾਦ ਕਹਿਣਗੀਆਂ ਹੇ ਭਾਈ।
ਦਿਲ ਕਾ ਫਿਕਰ ਨਾ ਜਾ
ਧਾਰਨ ਕਰੇ ਬਗੈਰ, ਇਹਨਾਂ ਦੇ ਪੜ੍ਹਨ ਪੜ੍ਹਾਉਣ ਨਾਲ ਜਿਹੜਾ ਦਿਲ ਦਾ ਫਿਕਰ ਸੰਸਾ ਹੈ ਉਹ ਸਾਧ ਸੰਗ ਜੀ ਜਾਂਦਾ ਨਹੀਂ। ਕਮਾਈ ਕਰਕੇ ਪਰਮੇਸ਼ੁਰ ਦੇ ਨਾਮ ਦਾ ਅਭਿਆਸ ਕਰਕੇ ਹੀ ਸੰਸਾ ਜਾ ਸਕਦਾ, ਐਵੇਂ ਨਹੀਂ ਜਾ ਸਕਦਾ ਕਿਸੇ ਦਾ।
ਟੁੱਕ ਦਮ ਕਰਾਰੀ ਜੋ ਕਰੋ,
ਆਪ ਕਹਿੰਦੇ ਨੇ ਟੁੱਕ ਦਮ ਕਰਾਰੀ ਜੋ ਕਰੋ। ਟੁੱਕ ਦਮ ਟੁੱਕ ਥੋੜੇ ਜੇ, ਦਮ ਨਾ ਸਵਾਸ, ਕਰਾਰੀ ਨਾ ਰੋਕਣ ਦਾ। ਜੇ ਥੋੜੇ ਜੇ ਸਾਹ ਮਨ ਦੀ ਬਿਰਤੀ ਨੂੰ ਰੋਕਣਾ ਕਰੋ, ਥੋੜਾ ਚਿਰ ਆਪਣੇ ਚਿੱਤ ਨੂੰ ਇਕਾਗਰ ਕਰੋ, ਇੱਕ ਚਿੱਤ ਜੇ ਇੱਕ ਸ਼ਿਮ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਏਡਾ ਫਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਹੈ। ਟੁੱਕ ਥੋੜੇ ਜੇ ਦਮ ਸਵਾਸ, ਜੇ ਮਨ ਨੂੰ ਕਰਾਰੀ ਰੋਕਣਾ ਕਰੋ।
ਹਾਜ਼ਰ ਹਜ਼ੂਰ ਖੁਦਾ,
ਤੁਹਾਨੂੰ ਭਗਤ ਜੀ ਦੀ ਦ੍ਰਿਸ਼ਟੀ ਹੈ ਨਾ, ਇਹ ਤਾਂ ਕਹਿੰਦੇ ਹਾਜ਼ਰ ਸਾਹਮਣੇ ਹੈ ਤੇ ਹਜ਼ੂਰ ਨੇੜੇ ਹੈ, ਖੁਦਾ ਸਾਹਮਣੇ ਹੈ, ਉਹ ਪਰਮੇਸ਼ਰ ਨੇੜੇ ਤੋਂ ਨੇੜੇ ਹੈ। ਚਿੱਤ ਨੂੰ ਟਿਕਾ ਕੇ ਵੇਖੋ ਅੰਦਰਲਾ ਸਾਖੀ ਮਨ ਦਾ, ਮਨ ਦੇ ਸੁਭਾਵਾਂ ਨੂੰ ਜਾਣਨ ਵਾਲਾ, ਜਿਉਂ ਜਿਉਂ ਜੋ ਜੋ ਕਰਮ ਕੀਤੇ ਮਨ ਨੇ ਉਹ ਸਾਰਿਆਂ ਦਾ ਗਿਆਤਾ ਪਰਮੇਸ਼ਰ ਨੇੜੇ ਤੋਂ ਨੇੜੇ ਹੈ। ਉਹ ਖੁਦ ਆਪ ਆਇਆ ਸਾਰਿਆਂ ਜੋਤੀ ਸਰੂਪ ਹੋ ਕੇ।
ਬੰਦੇ ਖੋਜ ਦਿਲ ਹਰ ਰੂਪ,
ਇਹ ਬੰਦਿਆ ਜੇ ਖੋਜ ਕਰਦਾ ਦਿਲ ਵਿੱਚ ਖੋਜ ਕਰਿਆ ਕਰ ਉਸਦੀ, ਉਹ ਦਿਲ ਦੇ ਅੰਦਰ ਵਸਦਾ ਹੈ ਪਰਮੇਸ਼ਰ, ਅਤੇ ਦਿਲ ਦੇ ਵਿੱਚ ਉਸਦੀ, ਮਨ ਦੇ ਅੰਦਰ ਖੋਜ ਕਰ, ਇਹ ਬੰਦੇ ਪੜਤਾਲ ਕਰ
ਹਰ ਰੋਜ਼,
ਹਰ ਰੋਜ਼ ਹਮੇਸ਼ਾ ਹੀ ਜਿਵੇਂ ਰੋਟੀ ਖਾਂਦਾ ਹੈ, ਜਿਵੇਂ ਹੋਰ ਕੰਮ ਕਰਦਾ ਹੈ, ਇਸ ਤਰ੍ਹਾਂ ਖੋਜ ਕਰ
ਨਾ ਫਿਰ ਪਰੇਸ਼ਾਨੀ।
ਜੇ ਨਾ ਖੋਜ ਕਰੇਗਾ ਫਿਰ ਤੈਨੂੰ ਪਰੇਸ਼ਾਨਗੀ ਚ ਪੈਣਾ ਪਵੇਗਾ। ਇੱਥੇ ਭਾਈ ਉਰੇ ਆ ਕੇ ਬਹਿਜੋ ਥੋੜੇ,
ਪਰੇਸ਼ਾਨੀ ਮਾਂ,
ਨਹੀਂ ਤਾਂ ਫਿਰ ਪਰੇਸ਼ਾਨਗੀ ਵਿੱਚ ਹੈਰਾਨਗੀ ਚ ਤੈਨੂੰ ਪੈਣਾ ਪਵੇਗਾ। ਜੇ ਤੂੰ ਨਾ ਖੋਜ ਕਰੇਗਾ ਅੰਤ ਦੇ ਵੇਲੇ, ਤੂੰ ਕਹੇਗਾ ਮੈਂ ਹੁਣੇ ਜਵਾਨ ਸੀ, ਹੁਣੇ ਕਿੱਧਰੋਂ ਮੁੱਕ ਚੱਲਿਆ, ਹੁਣੇ ਮੇਰਾ ਅੰਤ ਦਾ ਸਮਾਂ ਆ ਗਿਆ। ਤੇ ਜੇ ਖੋਜ ਕਰੇਗਾ ਫਿਰ ਨਹੀਂ ਪਵੇਗਾ ਪਰੇਸ਼ਾਨੀ ਚ, ਹੈਰਾਨਗੀ ਚ ਨਹੀਂ ਪੈਣਾ ਪਵੇਗਾ, ਫਿਰ ਤੂੰ ਮੁਕਤ ਹੋ ਜਾਏਗਾ।
ਇਹ ਜੋ ਦੁਨੀਆਂ ਸਿਹਰ ਮੇਲਾ,
ਇਹ ਜਿਹੜੀ ਦੁਨੀਆਂ ਸ੍ਰਿਸ਼ਟੀ ਹੈ, ਇਹ ਸਿਹਰ ਮੇਲਾ ਜਿਵੇਂ ਜਾਦੂਗਰ ਦਾ ਇਕੱਠਾ ਕੀਤਾ ਹੁੰਦਾ ਸਾਧ ਸੰਗਤ ਜੀ ਇਕੱਠ, ਉਹ ਜਿਸ ਵੇਲੇ ਵਜਾਉਂਦਾ ਹੈ ਆਪਣੀ ਚਮਕੀਰੀ ਜੀ, ਤੇ ਲੋਕ ਤਮਾਸ਼ੇ ਚ ਇਕੱਠੇ ਹੋ ਜਾਂਦੇ ਹੈ, ਉਹ ਕਈਆਂ ਸੰਚਿਆਂ ਦੇ ਰੁਪਈਏ ਦਿਖਾ ਦਿੰਦਾ ਹੈ ਅਤੇ ਅਨੇਕ ਪ੍ਰਕਾਰ ਦੇ ਹੋਰ ਖੰਭ ਤੋਂ ਜਾਨਵਰ ਬਣਾ ਕੇ, ਕਦੇ ਲੂੰਬੜ ਬਣਾ ਕੇ, ਕਦੇ ਹੋਰ ਜਾਨਵਰ ਬਣਾ ਕੇ ਵਿਖਾ ਦਿੰਦਾ ਹੈ। ਇਸ ਪ੍ਰਕਾਰ ਦਿਖਾ ਕੇ ਲੋਕਾਂ ਨੂੰ ਤਮਾਸ਼ਾ ਉਹ ਖੁਸ਼ ਕਰ ਲੈਂਦਾ ਹੈ।
ਦਸਤਗੀਰੀ ਨਾਲ
ਜੇ ਕਈ ਹੱਥ ਚ ਪਕੜਨ ਨੂੰ ਕੁਝ ਹੋਵੇ, ਹੱਥ ਚ ਪਕੜਨ ਨੂੰ ਕੁਝ ਨਹੀਂ ਹੁੰਦਾ, ਉਸੇ ਤਰ੍ਹਾਂ ਮਗਰੋਂ ਮਦਾਰੀ ਉਸ ਤਰ੍ਹਾਂ ਝੋਲੀ ਆਪਦੀ ਇਕੱਠੀ ਕਰਕੇ ਤੁਰ ਪੈਂਦਾ ਹੈ। ਇਸੇ ਪ੍ਰਕਾਰ ਈਸ਼ਵਰ ਨੇ ਇਹ ਸੰਸਾਰ ਰੂਪੀ ਤਮਾਸ਼ਾ ਕੀਤਾ, ਮੇਲਾ ਕੀਤਾ ਹੋਇਆ ਹੈ। ਇਹਦੇ ਵਿੱਚ ਦਿਖਾ ਸਭ ਕੁਝ ਦਿੱਤਾ ਵਾਹਿਗੁਰੂ ਨੇ, ਪਰ ਪ੍ਰਲੋਕ ਚ ਲਿਜਾਣ ਵਾਸਤੇ ਦਸਤਗੀਰੀ ਹੱਥ ਚ ਪਕੜਨ ਨੂੰ ਕੋਈ ਚੀਜ਼ ਨਹੀਂ, ਸਭ ਇੱਥੇ ਛੱਡ ਕੇ ਚਲੇ ਜਾਣੇ ਜਿੰਨੇ ਪਦਾਰਥ ਹੈ। ਇਹ ਜਾਦੂਗਰ ਦੇ ਤਮਾਸ਼ੇ ਦੀ ਨਹੀਂ ਆਈ ਹੈ। ਇੰਦਰ ਜਾਲ ਜਿਵੇਂ ਹੁੰਦਾ ਹੈ, ਬਣਾਇਆ ਹੋਇਆ ਜਾਦੂਗਰ ਦਾ ਤਮਾਸ਼ਾ ਇਸ ਪ੍ਰਕਾਰ ਦਾ ਇਹ ਹੈ। ਹੱਥ ਚ ਪਕੜ ਕੇ ਲਿਜਾਣ ਨੂੰ ਪ੍ਰਲੋਕ ਵਾਸਤੇ ਕੋਈ ਚੀਜ਼ ਨਹੀਂ ਹੈ।
ਦਰੂਗ ਪੜ ਪੜ ਖੁਸ਼ੀ ਹੋ,
ਜਿਹੜੇ ਕਹਿੰਦੇ ਆ ਮਹਾਰਾਜ ਸਾਡੇ ਮੁਸਲਮਾਨ ਤਾਂ ਇਉਂ ਕਹਿੰਦੇ ਹੈ, 72 ਹੂਰਾਂ ਮਿਲਣ ਗਈਆਂ ਪਿਸ਼ਤ ਵਿੱਚ ਗਿਆ ਮੁਸਲਮਾਨਾਂ ਨੂੰ, ਤਾਂ ਗੁਰੂ ਮਹਾਰਾਜ ਸਾਹਿਬ ਜੀ ਕਬੀਰ ਦੀ ਰਸਨਾ ਦੁਆਰਾ ਕਹਿੰਦੇ ਹਨ,
ਦਰੂਗ ਪੜ ਪੜ ਖੁਸ਼ੀ ਹੋ
ਕਿ ਭਾਈ ਜੇ 72 ਹੂਰੇ ਮਿਲਣ ਲੱਗੇ ਫੇਰ ਕੀ ਹਾਲਤ ਹੋਊ। ਸੋ ਦਰੋਗ ਪੜ ਪੜ ਖੁਸ਼ੀ ਹੋਏ, ਦਰੋਗ ਝੂਠੀਆਂ ਗੱਲਾਂ ਪੜ ਪੜ ਕੇ ਖੁਸ਼ ਹੁੰਦੇ ਹਨ। ਝੂਠੀਆਂ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਵਾਸਤੇ, ਉਹਨਾਂ ਝੂਠੀਆਂ ਗੱਲਾਂ ਨੂੰ ਪੜ ਪੜ ਕੇ ਖੁਸ਼ ਹੋ ਲੈਂਦੇ ਹਨ।
ਬੇਖਬਰ ਬਾਦ ਬਕਾ,
ਜਿੱਥੋਂ ਦੀ ਪ੍ਰਲੋਕ ਦੀ ਕੋਈ ਖਬਰ ਨਹੀਂ ਹੈ, ਉਥੋਂ ਦਾ ਬਾਦ ਝਗੜਾ ਬਕਾ ਬੋਲਦੇ ਹੈ, ਹਰ ਵਕਤ ਵਿਅਰਥ ਬਚਨ ਬੋਲਦੇ ਰਹਿੰਦੇ ਹੈ। ਸੋ ਅੰਮ੍ਰਿਤ ਬਾਣੀ ਦੇ ਵਿੱਚ ਚਿੱਤ ਜੋੜ ਕੇ ਲਾਲਚ ਲਿਪਸਾ ਤੋਂ ਰਹਿਤ ਹੋ ਕੇ, ਜਿਵੇਂ ਕਹਿੰਦੇ ਸੌ ਸਮੇਤ ਜਗ ਕਰੇ ਤਾਂ ਇੰਦਰ ਦੀ ਪਦਵੀ ਪ੍ਰਾਪਤ ਹੁੰਦੀ ਹੈ, ਇਉਂ ਬੇਖਬਰ ਜਿੱਥੋਂ ਦੀ ਦਰਗਾਹ ਦੇ ਖਬਰ ਹੀ ਨਹੀਂ ਹੈ, ਉਥੋਂ ਦੇ ਬਾਅਦ ਝਗੜੇ ਬਗਦੇ ਰਹਿੰਦੇ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ,
ਫਿਰ ਕਬੀਰ ਤੂੰ ਕਿਵੇਂ ਜਾਣਿਆ? ਕਬੀਰ ਸਾਹਿਬ ਕਹਿੰਦੇ ਮੈਂ ਤਾਂ ਇਉਂ ਜਾਣਦਾ, ਜਿਹਨੂੰ ਤੁਸੀਂ ਮੁਸਲਮਾਨ ਹੱਕ ਕਹਿੰਦੇ ਹੋ ਕਿ ਉਹ ਸੱਚ ਸਰੂਪ ਹੈ, ਸੱਚ ਨਿਸ਼ਚੇ ਕਰਕੇ ਉਹ ਖਲਕਤ ਦਾ ਮਾਲਕ ਹੈ ਅਤੇ ਖਲਕਤ ਤੇ ਸ੍ਰਿਸ਼ਟੀ ਦੇ ਮਿਆਨੇ ਦਰਮਿਆਨ ਹੈ, ਵਿੱਚ ਹੀ ਵਿਰਾਜਮਾਨ ਹੈ।
ਸ਼ਿਆਮ ਮੂਰਤ
ਨਾਲ, ਉਹ ਸ਼ਿਆਮ ਆਦਿਕ ਮੂਰਤਾਂ ਵਾਲਾ ਨਹੀਂ ਹੈ, ਜਿਵੇਂ ਕ੍ਰਿਸ਼ਨ ਆਦਿਕਾਂ ਦੀਆਂ ਕਾਲੀਆਂ ਮੂਰਤਾਂ ਸੀ ਜਾਂ ਵਿਸ਼ਨੂੰ ਆਦਿਕਾਂ ਦੀਆਂ ਕਾਲੀਆਂ ਮੂਰਤਾਂ, ਇਹੋ ਜਿਹਾ ਨਹੀਂ ਹੈ। ਮਾਇਆ ਸਬਲ ਹੋ ਕੇ ਉਹ ਸ਼ਿਆਮ ਆਦਿਕ ਮੂਰਤਾਂ ਨੂੰ ਧਾਰਨ ਵਾਲਾ ਨਾ ਪਤੀ ਵੀ ਮੰਨਦੇ ਹਨ ਉਪਾਸ਼ਕ ਲੋਕ।
ਅਸਮਾਨ ਮਿਆਨੇ ਲਹੰਗ ਦਰੀਆ,
ਅਸਮਾਨ ਮਿਆਨੇ ਲਹੰਗ ਦਰੀਆ, ਉਸ ਨੂੰ ਆਪਣੇ ਹਿਰਦੇ ਰੂਪੀ ਅਸਮਾਨ ਦੇ ਵਿੱਚ, ਅੰਤਾਕਰਨ ਰੂਪੀ ਅਸਮਾਨ ਵਿੱਚ ਲਹੰਗ ਦਰੀਆ ਲਹ ਕਰਕੇ ਗਾਨੋ ਗਿਆਨ ਸਰੂਪ ਦਰਿਆ ਰੂਪ ਹੈ ਪਰਮੇਸ਼ਰ ਦਰਬੀ ਭੂਤ। ਉਹ ਸਮੁੰਦਰ ਦੀ ਨਿਆਈ ਹੈ, ਦਰਿਆ ਦੀ ਨਿਆਈ ਬਹਿਣ ਚ ਵਾਲਾ, ਜਿਵੇਂ ਦਰਿਆ ਦਾ ਪਾਣੀ ਉਜਲ ਨਿਰਮਲ ਹੁੰਦਾ ਹੈ, ਇਸ ਪ੍ਰਕਾਰ ਚੇਤਨ ਹੈ ਸਦਾ ਜਾਗਦੀ ਜੋਤ ਹੈ। ਉਹ ਦਰਿਆ ਦੀ ਨਹੀਂ ਲਹ ਕਰਕੇ ਆਪਣੇ ਅੰਤਾਕਰਨ ਰੂਪੀ ਅਸਮਾਨ ਦੇ ਲਹੰਗ ਲਹ ਕਰਕੇ ਦਰਮਿਆਨ ਅੰਦਰ
ਗੁਸਲ ਕਰਦਨ ਬੂਦ,
ਹੇ ਜੀਵ ਗੁਸਲ ਕਰਦਨ ਬੂਦ, ਗੁਸਲ ਇਸ਼ਨਾਨ ਕਰਨਾ ਸੀ ਜਿਹੜਾ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਕਰਦਨ ਬੂਦ, ਕਰਦਨ ਕਰਨਾ ਬੂਦ ਥਾ, ਤੈ ਉਹ ਇਸ਼ਨਾਨ ਕਰਨਾ ਸੀ, ਕਰਦ ਨਾ ਬੂਦ, ਕੀਤਾ ਨਹੀਂ, ਕੀਤਾ ਨਹੀਂ ਤੈ ਕਰਨਾ ਸੀ, ਕਰ ਨਹੀਂ ਸਕਿਆ। ਕਰਦ ਨਾ ਬੂਦ ਜਿਹੜੇ ਪਾਠ ਕਰਦੇ ਹੈ ਉਹ ਇਸ ਤਰ੍ਹਾਂ ਕਰਦੇ ਹੈ, ਕੀਤਾ ਨਹੀਂ ਕਰਨਾ ਸੀ, ਅਸਲ ਚ ਬੂਦ ਨਾ ਥਾ ਦਾ ਅਰਥ ਹੈ ਕਰਨਾ ਥਾ, ਅਰਥ ਵਾਸਤੇ ਕਿ ਤੂੰ ਕਰ ਨਹੀਂ ਸਕਿਆ, ਕੀਤਾ ਨਹੀਂ ਹੈ।
ਕਰ ਫਕਰ ਦਾਇਮ ਲਾਏ ਚਸ਼ਮੇ,
ਫਿਰ ਮਾਰਾ ਮੈਂ ਹੁਣ ਕਿਵੇਂ ਇਸ਼ਨਾਨ ਕਰਾਂ? ਕਹਿੰਦੇ ਭਾਈ ਕਰ ਫਕਰ ਦਾਇਮ ਲਾਏ ਚਸ਼ਮੇ, ਆਪਣੇ ਆਪ ਨੂੰ ਫਕਰ ਨਾ ਫਾਰਗ ਬਣਾ। ਅੱਜ ਕੱਲ ਦੇ ਫਕਰ ਦਾ ਇਹ ਜੇ ਫੇ ਫੁਲਕਾ ਕਾਫ ਕੁਲਚਾ ਜੇ ਜਖਣੀ ਰੇ ਰਮਨੀ, ਫਕੀਰ ਬਣਨ ਵਾਲੇ ਜਿਹੜੇ ਲੋਕ ਹੈ ਉਹ ਤਾਂ ਫੇ ਚੰਗਾ ਫੁਲਕਾ ਚਾਹੁੰਦੇ ਹੈ, ਕਾਫ ਕੁਲਚੇ ਨਾਲ ਚਾਹੁੰਦੇ ਹੈ, ਜੇ ਤੂੰ ਜਖਣੀਆਂ ਆਂਡਿਆਂ ਵਾਲੀਆਂ ਚਾਹਾਂ ਬਣਾ ਬਣਾ ਕੇ ਪੀਣੀਆਂ ਚਾਹੁੰਦੇ ਹੈ ਅਤੇ ਇਸੇ ਪ੍ਰਕਾਰ ਰੇ ਰਮਣੀਆਂ ਭੋਗ ਚਾਹੁੰਦੇ ਹਨ, ਇਹੋ ਜਿਹੇ ਅੱਜ ਕੱਲ ਦੇ ਫਕੀਰ ਹਨ ਜੀ। سو فکر دا اے جے فے چو فنا جڑا سارے سنسار نو سمجھے کاف چو کنیت کرے سرشتی دی سنتوخ کرے سرشتی ولوں تے جے جو یاد کرے واہگرو دا رے جو رمیا ہویا پرمیشر نو جانے او فکر ہو سکدا ہے اے جا فکر اپنے آپ نو فارغ کرنا کر
دائم
ہمیشہ ہی
لائے چشمے
جس پرکار ساتھ سنگت جی ڈاکٹر دی جڑی خوردبین ہوندی ہے ਉਹਦੇ ਨਾਲ ਬਰੀਕ ਤਾਪ ਆਦਕਾਂ ਦੇ ਕੀੜੇ ਵੀ ਵੇਖ ਸਕੀ ਦੇ ਬੁਖਾਰ ਦੇ ਵੀ ਇਸੇ ਪ੍ਰਕਾਰ ਪਰਮੇਸ਼ੁਰ ਦੀ ਜੋਤ ਸਾਰਿਆਂ ਵਿੱਚ ਹੈ ਤੂੰ ਆਪਣੇ ਮਨ ਬੁੱਧ ਰੂਪੀ ਨੇਤਰਾਂ ਦੇ ਉੱਤੇ ਇਹ ਚਸ਼ਮੇ ਨੇਤਰ ਇਹ ਗਿਆਨ ਰੂਪੀ ਅੱਖਾਂ ਲਾਉਣਾ ਕਰ ਗਿਆਨ ਰੂਪੀ ਖੁਰਦਬੀਨ ਲਾਉਣਾ ਕਰ ਜਿਸ ਨਾਲ ਬਰੀਕ ਤੋਂ ਬਰੀਕ ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ ਉਸ ਰੂਪ ਨੂੰ ਵੇਖ ਸਕੇ ਜਿਵੇਂ ਸਾਧ ਸੰਗਤ ਜੀ ਪਾਣੀ ਨੂੰ ਵੇਖਣ ਵਾਲੇ ਜਿਹੜੇ ਲੋਕ ਹੈ ਅਸੀਂ ਪਾਣੀ ਨੂੰ ਮੋਟੇ ਮੋਟੇ ਜੀ ਤਾਂ ਵੇਖ ਲੈਂਦੇ ਹਾਂ ਪਰ ਜਦੋਂ ਨਿਗਾਹ ਮਾਰ ਕੇ ਖੁਰਦਬੀਨ ਨਾਲ ਵੇਖੀਏ ਪਹਿਲਾ ਪਾਣੀ ਜੀਉ ਹੈ ਸਾਰੇ ਜੀ ਜੀ ਹੈ ਜਿੰਨਾ ਪਾਣੀ ਹੈ ਪਾਣੀ ਜੀਵ ਤੋਂ ਬਗੈਰ ਕੋਈ ਚੀਜ਼ ਨਹੀਂ ਹੈ ਇਸੇ ਪ੍ਰਕਾਰ ਜਦੋਂ ਤੁਸੀਂ ਆਪਣੇ ਆਪ ਨੂੰ ਜਿਹੜਾ ਫਕਰ ਫਾਰਗ ਕਰਨਾ ਹੈ ਦੁਨੀਆਂ ਤੋਂ ਫਨਾ ਸਮਝ ਕੇ ਕਨੈਤ ਕਰਨੀ ਸੰਤੋਖ ਕਰਨਾ ਹੈ ਉਹਦੀ ਯਾਦ ਵਿੱਚ ਲੱਗਣਾ ਹੈ ਇਹ ਹਮੇਸ਼ਾ ਲਈ ਜਦੋਂ ਆਪਣੀਆਂ ਅੱਖਾਂ ਦੇ ਅੱਗੇ ਚਸ਼ਮੇ ਦੀ ਨਹੀਂ ਖੁਰਦਬੀਨ ਗਿਆਨ ਰੂਪੀ ਨੇਤਰ ਲਾਓਗੇ ਫਿਰ ਭਾਈ ਜਿੱਥੇ ਕਿੱਥੇ ਵੇਖੋਗੇ ਪਰਮੇਸ਼ੁਰ ਮੌਜੂਦ ਇਸ ਤਰ੍ਹਾਂ ਉਹ ਪ੍ਰਗਟ ਹੈ ਵੀ ਜਿੱਥੇ ਕਿੱਥੇ ਉਸ ਤੋਂ ਬਿਨਾਂ ਹੋਰ ਕੋਈ
ਨਹੀਂ ਸਾਹਿਬ
ਕਬੀਰ ਜੀ ਕਹਿੰਦੇ ਅੱਲਾਹ ਪਰਮੇਸ਼ਰ ਤਾਂ ਪਵਿੱਤਰ ਤੋਂ ਪਵਿੱਤਰ ਹੈ
ਸਕ ਕਰੋ ਜੇ ਦੂਸਰ
ਹੇ ਮਹਾਰਾਜ ਉਹ ਪਾਪੀਆਂ ਚ ਪਾਪੀ ਬਣ ਗਿਆ ਹੋਣਾ ਪੁੰਨੀਆਂ ਚ ਪੁੰਨੀ ਬਣ ਗਿਆ ਹੋਣਾ ਤਾਂ ਫਿਰ ਅੱਲਾਹ ਵਿਗੜ ਗਿਆ ਹੋਣਾ ਕਹਿੰਦੇ ਨਾ ਭਾਈ ਅੱਲਾਹ ਤਾਂ ਪਵਿੱਤਰ ਤੋਂ ਪਵਿੱਤਰ ਹੈ ਸ਼ੱਕ ਤਾਂ ਕਰੋ ਜੇ ਕੋਈ ਦੂਜਾ ਹੋਵੇ ਉਸ ਪਰਮੇਸ਼ਰ ਤੋਂ ਬਗੈਰ
ਕਬੀਰ ਕਰਮ ਕਰੀ
ਕਹਿੰਦੇ ਜੀ ਤੁਸੀਂ ਦੂਜਾ ਕਹਿੰਦੇ ਹੈ ਨੀ ਕੋਈ ਕਹਿੰਦੇ ਵੇਖੋ ਆ ਸੰਸਾਰ ਦੂਜਾ ਕਿ ਨੀ ਖੁਦਾ ਤੋਂ ਵੱਖਰਾ ਕਹਿੰਦੇ ਇਹਦਾ ਨਾਮ ਭਾਈ ਦੂਜੀ ਚੀਜ਼ ਨੀ ਹੈ ਇਹ ਚੇਤੇ ਕਰੋ ਸਾਹਿਬ ਕਬੀਰ ਜੀ ਕਹਿੰਦੇ ਹਨ
ਕਬੀਰ ਕਰਮ ਕਰੀ
ਜਿਵੇਂ ਕੋਈ ਜਿਮੀਦਾਰ ਦੀ ਖੇਤੀ ਹੋਵੇ ਤੇ ਉਹ ਖੇਤ ਜਿਮੀਦਾਰ ਤਾਂ ਇੰਨਾ ਹੁੰਦਾ ਉਹ ਖੇਤ ਦਾ ਮਾਲਕ ਜਿਮੀਦਾਰ ਹੁੰਦਾ ਉਹਦੀ ਖੇਤੀ ਹੁੰਦੀ ਹੈ ਇਸੇ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਹਨ ਜਿਹੜਾ ਸਾਰਾ ਸੰਸਾਰ ਹੈ ਇਹ ਕਰੀਮ ਕਿਰਪਾਲੂ ਦਾ ਕੰਮ ਹੈ ਇਹ ਦੁਨੀਆਂ ਜਿਹੜੀ ਬਣੀ ਹੈ ਤਾਂ ਉਹਦੀ ਖੇਤੀ ਹੈ ਕਿਸਾਨੀ ਹੈ ਜਿਵੇਂ ਜੈਸੇ ਕਿਸਾਨ ਹੋਵੇ ਕਿਰਸਾਨੀ ਕਾਚੀ ਪਾਕੀ ਬਾਹਰ ਪਰਾਨੀ ਕਿਉਂ ਇਹ ਦੁਨੀਆਂ ਹੈ ਉਹਦੀ ਇਹ ਤਾਂ ਖੇਤੀ ਦੀ ਨਹੀਂ ਆਈ ਉਸ ਪਰਮੇਸ਼ੁਰ ਦੀ ਇਹ ਕੰਮ ਹੈ ਇੱਕ ਉਸ ਪਰਮੇਸ਼ੁਰ ਦਾ ਇਹ ਕੋਈ ਉਹਦੇ ਬਰਾਬਰ ਤੇ ਮੁਕਾਬਲੇ ਤੇ ਦੂਜੀ ਚੀਜ਼ ਨਹੀਂ ਹੈ
ਉਹ ਕਰੇ ਜਾਣੇ ਸੋ
ਉਹ ਪਰਮੇਸ਼ੁਰ ਹੀ ਇਸ ਨੂੰ ਪੈਦਾ ਕਰਦਾ ਆਪ ਹੀ ਪਾਲਣਾ ਕਰਦਾ ਆਪ ਹੀ ਲੈ ਕਰਦਾ ਆਪ ਹੀ ਸਾਰਿਆਂ ਦੁੱਖ ਸੁੱਖ ਦੀ ਸੋਗ ਖਬਰ ਨੂੰ ਜਾਣਦਾ ਇਹ ਉਹਦਾ ਕੰਮ ਹੈ ਇਹਨੂੰ ਦੂਜੀ ਚੀਜ਼ ਮੁਕਾਬਲੇ ਤੇ ਨਾ ਸਮਝੋ ਇਉਂ ਇੱਕੋ ਦਵੈਤ ਨੂੰ ਵਿੱਚ ਜੁੜ ਕੇ ਨਿਹਾਲ ਹੋਵੋ ਇਹ ਸੁਣ ਕੇ ਕਾਜੀ ਤੇ ਬ੍ਰਾਹਮਣ ਕਬੀਰ ਸਾਹਿਬ ਦੇ ਚਰਨੀ ਪੈ ਕੇ ਇਹਨਾਂ ਦੀ ਭਗਤੀ ਦੀ ਮਤ ਨੂੰ ਧਾਰਨ ਕਰਕੇ ਇਹੋ ਜਿਹੇ 9 ਕਰੋੜ ਲੋਕ ਕਬੀਰ ਸਾਹਿਬ ਜੀ ਨੂੰ ਉਧਾਰ ਕੀਤੇ ਸੀ ਆਪਣੇ ਜੀਵਨ ਵਿੱਚ
ਨਾਮਦੇਵ ਜੀ ਮੈਂ ਅੰਦਲੇ ਕੀ ਟੇਕ
ਭਗਤ ਨਾਮਦੇਵ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ
ਮੈਂ ਅੰਦਲੇ ਕੀ ਟੇਕ
ਹੇ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਨੇਤਰਾਂ ਤੋਂ ਹੀਣੇ ਆਦਮੀ ਦੀ ਟੇਕ ਸੋਟੀ ਓਟ ਹੁੰਦੀ ਹੈ
ਮੇਰਾ ਨਾਮ ਖੁੰਦਕਾਰ
ਇਸੇ ਪ੍ਰਕਾਰ ਮਾਰਾ ਮੈਂ ਜੋ ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਤੋਂ ਹੀਣਾ ਹੈ ਨਿਮਰਤਾ ਨਾਲ ਕਹਿੰਦੇ ਹੈ ਕਿਉਂਕਿ ਕਿਸੇ ਦੀ ਅਕਲ ਕਿਸੇ ਦੀ ਹਿਕਮਤ ਚਤਰਾਈ ਨਹੀਂ ਚੱਲਦੀ ਵਾਹਿਗੁਰੂ ਨਾਲ ਅਤੇ ਕਿਸੇ ਦੇ ਬੁੱਧੀ ਦਾ ਗਿਆਨ ਨਹੀਂ ਉੱਥੇ ਬੁੱਧੀ ਕੰਮ ਨਹੀਂ ਕਰਦੀ ਉੱਥੇ ਨਿਸ਼ਚੇ ਨਾਲ ਗੁਰਾਂ ਦੇ ਭਰੋਸੇ ਨਾਲ ਵਾਹਿਗੁਰੂ ਦੇ ਦਰਗਾਹ ਵਿੱਚ ਪਹੁੰਚਿਆ ਜਾਂਦਾ ਹੈ ਸੁਰਤ ਨੂੰ ਟਿਕਾ ਕੇ ਇਸ ਕਰਕੇ ਉਹ ਕਹਿੰਦੇ ਹਨ
ਤੇਰਾ ਨਾਮ ਖੁੰਦਕਾਰ
ਹੈ ਮਹਾਰਾ ਮੈਂ ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨੇਤਰਾਂ ਤੋਂ ਹੀਣੇ ਨਿਗਾਹ ਤੋਂ ਹੀਣੇ ਦੀ ਟੇਕ ਓਟ
ਤੇਰਾ ਨਾਮ ਖੁੰਦਕਾਰ
ਹੈ ਮਹਾਰਾ ਤੇਰਾ ਨਾਮ ਹੀ ਮੇਰੀ ਟੇਕ ਹੈ ਜਿਵੇਂ ਅੰਨੇ ਦੇ ਹੱਥ ਚ ਜਿਉਂ ਅੰਦਰੇ ਹੱਥ ਡੋਹਣੀ ਹਰ ਨਾਮ ਹਮਾਰੇ ਜਿਵੇਂ ਅੰਨੇ ਦੇ ਹੱਥ ਸੋਟੀ ਹੁੰਦੀ ਹੈ ਕਿਵੇਂ ਮਹਾਰਾ ਤੇਰਾ ਨਾਮ ਹੀ ਸਾਡੀ ਟੇਕ ਓਟ ਹੈ ਲੋਕ ਪਲੋਕ ਚ ਰੱਖਿਆ ਕਰਨ ਵਾਸਤੇ
ਤੇਰਾ ਨਾਮ
ਜੇ ਇਹਨਾਂ ਨੂੰ ਕੋਈ ਛੇੜੇ ਤਾਂ ਡੰਡਾ ਮਾਰ ਵੀ ਦਿੰਦਾ। ਕਿਉਂ ਜਿਹੜੀ ਮਾਇਆ ਮੋਹਣ ਵਾਲੀ ਹੈ ਨਾਮ ਦੇ ਡੰਡੇ ਨੂੰ ਠੀਕ ਵੀ ਕਰ ਲੈਂਦੇ ਆ ਭਗਤ।
ਤੇਰਾ ਨਾਮ ਖੁੰਦਕਾਰਾ,
ਫਿਰ ਮਹਾਰਾਜ ਤੇਰਾ ਨਾਮ ਜਿਹੜਾ ਹੈ ਇਹ ਖੁੰਦਕਾਰਾ ਨਾਮ ਸਾਧ ਸੰਗਈ, ਜਿਵੇਂ ਧੋਬੀ ਦਾ ਪਟੜਾ ਹੁੰਦਾ ਹੈ, ਧੋਬੀ ਦੇ ਪਟੜੇ ਦੇ ਅੱਗੇ ਹੇਠਾਂ ਕੀਲਾ ਹੁੰਦਾ ਹੈ, ਉਹ ਟੇਢਾ ਕੀਲਾ ਰੱਖਦਾ ਹੈ ਤੇ ਫਿਰ ਧੋਬੀ ਉੱਤੇ ਵਸਤਰ ਧੋਂਦਾ ਹੈ। ਇਸੇ ਪ੍ਰਕਾਰ ਤੇਰਾ ਨਾਮ ਉਹ ਕੀਲੇ ਦਾ ਖੁੰਦਕਾਰਾ ਆਸਰਾ ਹੁੰਦਾ ਹੈ ਨਾ, ਧੋਬੀ ਦਾ ਕੀਲਾ ਜਿਹੜਾ ਪਟੜੇ ਦਾ ਪਲੜੇ ਨੂੰ ਟੇਢਾ ਰੱਖ ਕੇ ਵਸਤਰ ਨੂੰ ਧੋਣ ਦਾ ਤੇ ਵਸਤਰ ਪਟਕਾਉਣ ਦਾ ਕੰਮ ਦਿੰਦਾ ਹੈ। ਆਸਰਾ ਕੀਲੇ ਦੇ ਆਸਰੇ ਉਹ ਪਟੜਾ ਟੇਢਾ ਖੜਾ ਰਹਿੰਦਾ ਹੈ। ਇਸੇ ਪ੍ਰਕਾਰ ਜਿਵੇਂ ਪਟੜੇ ਦਾ ਧੋਬੀ ਦੇ ਆਸਰਾ ਹੁੰਦਾ ਨਾ, ਇਸ ਪ੍ਰਕਾਰ ਤੇਰਾ ਨਾਮ ਸਾਡਾ ਲੋਕ ਪ੍ਰਲੋਕ ਦਾ ਆਸਰਾ ਸੱਚੇ ਪਾਤਸ਼ਾਹ ਜੀ ਤੇਰੇ ਸਨਮੁਖ ਬਿਰਤੀ ਨੂੰ ਜੋੜਨ ਵਾਸਤੇ। ਦੂਸਰਾ ਖੁੰਦਕਾਰ ਸਾਧ ਸੰਗਤ ਜੀ, ਸੱਤਾਂ ਬਲੈਤਾਂ ਦਾ ਜਿਹੜਾ ਬਾਦਸ਼ਾਹ ਹੋਵੇ ਉਹਦਾ ਨਾਮ ਫਾਰਸੀ ਖੁੰਦਕਾਰ ਕਹੀਦਾ। ਸੋ ਸਾਹਿਬ ਭਗਤ ਨਾਮਦੇਵ ਜੀ ਫਰਮਾਉਂਦੇ ਹਨ,
ਤੇਰਾ ਨਾਮ ਖੁੰਦਕਾਰ
ਮਹਾਰਾਜ, ਤੇਰਾ ਨਾਮ ਜਿਹੜਾ ਸੱਤਾਂ ਬਲੈਤਾਂ ਦਾ ਖੁੰਦਕਾਰਾ ਪਾਤਸ਼ਾਹ ਹੈ, ਇਹ ਅਤਲ ਬਿਤਲ ਰਸਾਤਲ ਮਹਾਤਲ ਤਲਾਤਲ ਪਤਾਲ ਇਹ ਸੱਤ ਲੋਕ ਉਤਲੇ ਤੇ ਸੱਤ ਪੂਰ ਮਿਹਰ ਭੁਵ ਜਨ ਆਦਿਕ, ਸੱਤ ਥੱਲੇ ਦੇ ਤੇ ਸੱਤ ਦੀਪ ਜਿਹੜੇ ਜੰਬੂ ਦੀਪ ਆਦਿਕ, ਸਾਰਿਆਂ ਚ ਤੇਰਾ ਨਾਮ ਹੀ ਹਫਤ ਵਲੈਤ ਦੀ ਨਿਆਈ, ਸੱਤਾਂ ਵਲੈਤਾਂ ਦੇ ਪਾਤਸ਼ਾਹ ਦੀ ਨਿਆਈ ਹੈ ਮਹਾਰਾਜ। ਸੱਤਾਂ ਭੂਮਿਕਾ ਸੁਭ ਇੱਛਾ ਸੁਭ ਚਾਰਨਾ ਤਨ ਮਾਨਸਾ ਤੁਰਿਆ ਪਦ ਆਦਿਕ, ਇਹਨਾਂ ਅਵਸਥਾ ਦੀ ਟੇਕ ਦੇਣ ਵਾਲਾ ਵੀ ਤੇਰਾ ਨਾਮ ਮਹਾਰਾਜ, ਸੱਤਾਂ ਬਲੈਦਾਂ ਦਾ ਪਾਤਸ਼ਾਹ ਹੈ ਸਾਡਾ।
ਮੈਂ ਗਰੀਬ ਮੈਂ ਮਸਕੀਨ,
ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਹਾਂ, ਧਨ ਤੋਂ ਹੀਣਾ ਹਾਂ, ਮੇਰੇ ਕੋਲ ਨਾਮ ਰੂਪੀ ਧਨ ਹੀ, ਮੈਂ ਗਰੀਬ ਹਾਂ। ਮਸਕੀਨ ਮੈਂ ਮਾਪਿਆਂ ਤੋਂ, ਮੇਰੇ ਕੋਲ ਸੱਤ ਸੰਤੋਖ ਆਦਿਕ, ਮੇਰੇ ਮਾਤਾ ਪਿਤਾ ਵੀ ਹੈ ਨਹੀਂ, ਖਿਮਾ ਰੂਪੀ ਮਾਤਾ ਨਹੀਂ, ਮੈਂ ਮਸਕੀਨ ਮਾਪਿਆਂ ਤੋਂ ਵੀ ਵਾਹਰਾ ਹਾਂ, ਮੈਂ ਗਰੀਬ ਹਾਂ ਸੱਚੇ ਪਾਤਸ਼ਾਹ, ਨਾਮ ਰੂਪੀ ਧਨ ਤੋਂ ਹੀਣਾ ਹਾਂ, ਮੈਂ ਮਸਕੀਨ ਹਾਂ, ਸਾਧਨਾ ਤੋਂ ਵੀ ਗਰੀਬ ਹਾਂ।
ਤੇਰਾ ਨਾਮ ਹੈ
ਇਹ ਸੱਚੇ ਪਾਤਸ਼ਾਹ, ਆਪਦਾ ਨਾਮ ਹੀ ਮੇਰਾ ਆਧਾਰਾ ਆਸਰਾ ਹੈ, ਕਿਰਪਾ ਦਾਨ ਜੀ।
ਕਰੀਮਾ ਰਹੀਮਾ ਅਲਾਹ ਤੂੰ ਗਨੀ,
ਹੇ ਮਹਾਰਾਜ ਕਰੀਮਾ ਕਿਰਪਾਲੂਆਂ ਦਾ ਤੂੰ ਕਿਰਪਾਲੂ ਹੈ, ਕਰੀਮ ਕਿਰਪਾਲੂ ਦਾ ਨਾਮ ਹੁੰਦਾ, ਕਰੀਮਾ ਕਿਰਪਾਲੂਆਂ ਦਾ, ਜਿੰਨੇ ਦੁਨੀਆਂ ਚ ਕਿਰਪਾਲੂ ਮੰਨੇ ਹੈ ਉਹਨਾਂ ਸਾਰਿਆਂ ਚੋਂ ਕਿਰਪਾਲੂਆਂ ਦਾ ਤੂੰ ਕਿਰਪਾਲੂ ਹੈ।
ਰਹੀਮਾ
ਰਹੀਮਾ ਰਹਿਮ ਦਿਲ, ਜਿੰਨੇ ਮੰਨੇ ਉਹਨਾਂ ਸਾਰਿਆਂ ਰਹੀਮਾ ਚੋਂ ਰਹੀਮ ਰਹਿਮ ਦਿਲ ਤੂੰ ਹੈ।
ਅਲਾਹ ਤੂੰ ਗਨੀ,
ਅਲਾਹ ਸੱਚੇ ਪਾਤਸ਼ਾਹ ਅੱਲਾਹ ਹੈ, ਪਾਕ ਰੂਪ ਹੈ, ਗਨੀ ਫਾਰਸੀ ਧਨੀ ਦਾ ਨਾਮ ਹੈ, ਗਨੀ ਵਿਚਾਰਿਆ ਹੈ ਦੇਸ ਭਾਸ਼ਾ ਚ।
ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ,
ਹਾਜਰਾ ਸਾਹਮਣੇ ਹੈ, ਹਜੂਰ ਨੇੜੇ ਹੈ, ਦਰ ਅੰਦਰ ਵੀ ਮੇਰੇ ਆਪ ਹੈ ਤੇ ਪੇਸ਼ ਅੱਗੇ ਵੀ, ਮਨੀ ਮੇਰੇ ਸੱਚੇ ਪਾਤਸ਼ਾਹ ਅੰਦਰ ਵੀ ਤੇ ਅੱਗੇ ਵੀ, ਹਾਜਰ ਨੇੜੇ ਤੋਂ ਨੇੜੇ ਅੱਗੇ ਪਿੱਛੇ ਮਾਰਾ ਮੇਰੇ ਆਪ ਹੀ ਹੈ, ਹੋਰ ਕੋਈ ਨੀ ਹੈ ਪਰਮੇਸ਼ਰ। ਐਸੀ ਦ੍ਰਿਸ਼ਟੀ ਭਗਤ ਨਾਮਦੇਵ ਜੀ ਦੀ ਜਾਗੀ ਹੋਈ ਹੈ। ਹੇ ਮਹਾਰਾਜ ਦਰਿਆ ਰੂਪ ਵੀ ਤੂੰ ਆਪ ਹੈ, ਦੇਹੰਦ ਦਾਤਾ ਰੂਪ ਵੀ ਤੂੰ ਆਪ ਹੈ, ਦਰਿਆ ਸੰਸਾਰ ਸਮੁੰਦਰ ਰੂਪ ਵੀ ਤੂੰ ਆਪ ਹੈ, ਗੁਣਾਂ ਦਾ ਆਗਾਦ ਸਮੁੰਦਰ ਰੂਪ ਵੀ ਤੂੰ ਆਪ ਹੈ, ਅਤੇ ਦੇਹੰਦ ਦਾਤਾ ਰੂਪ ਵੀ ਤੂੰ ਆਪ ਹੈ ਸਾਰਿਆਂ ਨੂੰ, ਦਰਿਆ ਦਰਵੀ ਭੂਤ ਗੁਰੂ ਰੂਪ ਵੀ ਤੂੰ ਆਪ ਹੈ, ਦੇਹੰਦ ਬ੍ਰਹਮ ਗਿਆਨ ਦੇ ਦਾਤ ਦੇਣ ਵਾਲਾ ਤੂੰ ਆਪ ਹੈ, ਦਰਿਆਓ ਸੱਚੇ ਪਾਤਸ਼ਾਹ, ਦਰਿਆਓ ਸਮੁੰਦਰ ਦੀ ਨਿਆਈ, ਗੁਣਾਂ ਦਾ ਅਥਾਹ ਹੋ ਜੇ ਤਾਂ ਤੂੰ ਦਾਨਾ ਬੀਨਾ, ਮੈਂ ਮਛਲੀ ਕਹਿ ਤੂੰ ਦਰਿਆਓ ਦਾਨਾ ਬੀਨਾ, ਇਹ ਮਾਰਾ ਦਾਨਾ ਸਾਰਿਆਂ ਦਾ ਗਿਆਤਾ ਤੇ ਬੀਨਾ ਦ੍ਰਿਸ਼ਟ ਹੈ, ਤੂੰ ਦਰਿਆ ਦੀ ਨਿਆਈ ਹੈ, ਧਨ ਵਾਲਾ ਪਸੀਜਣ ਵਾਲਾ
ਯਾਰ ਤੂੰ,
ਅਤੇ ਦਿਹੰਦ ਤੂੰ ਦਾਤਾਂ ਦੇ ਦੇਣ ਵਾਲਾ, ਬ੍ਰਹਮ ਗਿਆਨ ਦੀਆਂ ਨਾਮ ਦੀਆਂ ਭੁਗਤ ਮੁਗਤ ਦੀਆਂ ਦਾਤਾਂ ਦੇਣ ਵਾਲਾ ਵੀ ਤੂੰ ਆਪ ਹੈ।
ਯਾਰ ਤੂੰ ਧਨੀ,
ਜਿਸ ਯਾਰ ਵੱਡਾ ਹੈ, ਤੂੰ ਧਨੀ ਹੈ, ਧਨ ਦਾ ਮਾਲਕ ਹੈ, ਧਨਤਾ ਦੇ ਯੋਗ ਹੈ ਪਰਮੇਸ਼ਵਰ। ਦਸਿਆਰ ਵੱਡੀ ਪਦਵੀ ਤੁਰਿਆ ਪਦ ਦਾ ਧਨੀ ਹੈ, ਤੂੰ ਦਾਤ ਦੇਣ ਵਾਲਾ ਹੈ, ਦੇਣ ਵਾਲਾ ਵੀ ਆਪਦੇ ਭਗਤਾਂ ਨੂੰ ਬ੍ਰਹਮ ਗਿਆਨ ਦੀ ਦਾਤ, ਤੇ ਲੈਣ ਵਾਲਾ ਵੀ ਉਹਨਾਂ ਦੀ ਸ਼ਰਧਾ ਦੇ ਨਾਲ ਜਿਹੜੀ ਭੇਟਾ ਕੀਤੀ ਹੈ, ਕੋਹਲੇ ਦੇ ਪ੍ਰਸ਼ਾਦਿਆਂ ਚੋਂ ਦੁੱਧ ਕੱਢ ਕੇ ਵਿਖਾ ਦਿੱਤਾ, ਜਿਵੇਂ ਪਹਿਲੇ ਪਾਤਸ਼ਾਹ ਨੇ, ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਬਿਦਰ ਦੇ ਲੂਣੇ ਸਾਗ ਨੂੰ ਕਿਹਾ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਇਸ ਪ੍ਰਕਾਰ ਇਸੇ ਪ੍ਰਕਾਰ ਸਾਧ ਸੰਗਤ ਜੀ ਅੰਤਰਜਾਮੀ ਸੱਚੇ ਪਾਤਸ਼ਾਹ ਲੈਣ ਵਾਲਾ ਵੀ ਭਗਤਾਂ ਦੀ ਭਾਵਨਾ ਨਾਲ ਦਿੱਤੀ ਹੋਈ ਚੀਜ਼ ਤੇ ਦੇਣ ਵਾਲਾ ਦਾਤਾ ਵੀ ਆਪ ਹੈ। ਦੇਣ ਵਾਲਾ ਗੁਰੂ ਬ੍ਰਹਮ ਗਿਆਨ ਦਾ, ਲੈਣ ਵਾਲਾ ਸਿੱਖ ਮੁਕਤੀ ਨੂੰ, ਜੀਵਨ ਮੁਕਤੀ ਨੂੰ ਵੀ ਤੂੰ ਆਪ ਹੈ।
ਜਿਗਰ ਕੋ ਨਹੀਂ,
ਜਿਗਰ ਦੂਸਰਾ ਤਾਂ ਕੋਈ ਹੈ ਹੀ ਨਹੀਂ ਸੱਚੇ ਪਾਤਸ਼ਾਹ, ਆਪ ਹੀ ਹੋ ਸਭ ਕੁਝ।
ਦਾਨਾ ਤੂੰ ਬੀਨਾ,
ਹੇ ਮਹਾਰਾਜ ਤੂੰ ਦਾਨਾ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਦਾਨਾ ਗਿਆਤਾ ਹੈ ਤੂੰ, ਤੇ ਬੀਨਾ ਸਾਰਿਆਂ ਦੇ ਗੁਪਤ ਕੰਮਾਂ ਨੂੰ ਵੇਖਣ ਵਾਲਾ ਦ੍ਰਿਸ਼ਟਾ ਹੈ ਤੂੰ, ਦੇਖਣ ਵਾਲਾ ਹੈ।
ਮੈਂ ਵਿਚਾਰ ਕਿਆ,
ਮੈਂ ਮਹਾਰਾਜ ਵਿਚਾਰ ਤੁਛ ਮਤ ਵਾਲਾ ਕੀ ਕਰ ਸਕਦਾ, ਆਪ ਤਾਂ ਸਭ ਕੁਝ ਜਾਣਦੇ ਹੋ, ਫਿਰ ਤੁਹਾਡੇ ਅੱਗੇ ਕੋਈ ਆਪਦੀ ਚਿਤਰਾਈ ਨਾਲ ਵਿਚਾਰ ਕਰਕੇ ਅਸੀਂ ਕੀ ਦੱਸੀਏ।
ਨਾਮੇ ਚੇ ਸਵਾਮੀ,
ਨਾਮਦੇਵ ਜੀ ਚੇ ਨਾਉ, ਇਹ ਦੱਖਣੀ ਬੋਲੀ ਅਨੁਸਾਰ ਕਹਿੰਦੇ ਹਨ ਨਾਮਦੇਵ ਜੀ ਦੇ। ਹੇ ਸਵਾਮੀ ਅਕਾਲ ਪੁਰਖ,
ਸੰਤ ਤੂੰ ਹਰੀ,
ਤੂੰ ਹੇ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਹੈ, ਤੂੰ ਬਖਸ਼ਾਂ ਕਰਨ ਵਾਲਾ ਹੈ, ਇਹ ਸ਼ਬਦ ਉਚਾਰਿਆ ਹੈ ਭਗਤ ਨਾਮਦੇਵ ਜੀ ਨੇ। ਹੁਣ ਦੂਜਾ ਹੋਰ ਸ਼ਬਦ ਉਚਾਰਦੇ ਹਨ,
ਹੱਲੇ ਯਾਰਾ ਹੱਲੇ ਯਾਰਾ।
ਭਗਤ ਨਾਮਦੇਵ ਜੀ ਬਿਰਦ ਵਾਸਾ ਚ ਦੁਆਰਕਾ ਚ ਕੁਛ ਚਿਰ ਜਾ ਕੇ ਆਵਾਜ਼ ਹੋ ਗਏ ਸੀ, ਉੱਥੇ ਬਿਰਦ ਵਾਸਾ ਚ ਕੁਛ ਕੱਪੜੇ ਧੋਣ ਦੀ ਸੇਵਾ ਕਰਿਆ ਕਰਦੇ, ਤੇ ਕੱਪੜੇ ਜਦੋਂ ਸੁੱਕ ਜਾਂਦੇ ਉਸ ਵੇਲੇ ਸਾਧ ਸੰਗਤ ਜੀ ਫਿਰ ਉਹਨਾਂ ਕੱਪੜਿਆਂ ਨੂੰ ਸੁਕਾ ਕੇ ਇਹਨਾਂ ਦੇ ਘਰ ਵਾਲੀ ਲਾਡਲੀ ਜਿਹੜੀ ਸੀ ਉਹਦਾ ਨਾਂ ਲਾਡਲੀ ਸੀ, ਸੋ ਉਹ ਬਸ ਦੀਆਂ ਪੰਡਾਂ ਕੁਝ ਗੱਡੀ ਤੇ ਰੱਖ ਕੇ ਤੇ ਉਹ ਧੂ ਕੇ ਗੱਡੀ ਨੂੰ ਲਿਆਇਆ ਕਰਦੇ। ਇਸ ਪ੍ਰਕਾਰ ਦਿਲ ਚ ਸੰਕਲਪ ਹੋਇਆ ਵੀ ਜੇ ਮਹਾਰਾਜ ਕੋਈ ਬਛੇਰੀ ਘੋੜੀ ਦੇ ਦੇਵੇ ਉਹ ਘੋੜੀ ਦੇ ਤੇ ਚੜ ਕੇ ਨਾਏ ਤਾਂ ਆਪ ਚਲੇ ਚੱਲਿਆ ਕਰੀਏ, ਬਸਤਰ ਧੋ ਕੇ ਸੁਕਾ ਕੇ ਇੱਥੇ ਘਾਟ ਤੇ ਦਰਿਆ ਤੇ ਵਰਖਾ ਹੋਣੇ ਕਰਕੇ ਪਾਣੀ ਬਹੁਤ ਹੈ ਅਤੇ ਇੱਥੇ ਘਾਹ ਵੀ ਬਹੁਤ ਹੈ, ਇੱਥੇ ਰੱਜ ਲਿਆ ਕਰੇਗਾ ਬਛੇਰਾ। ਇਉਂ ਸੰਕਲਪ ਜਦੋਂ ਕੀਤਾ ਅੰਤਰਜਾਮੀ ਨੇ ਸੋਚਿਆ ਇਹ ਭਗਤ ਕਿੱਥੇ ਲਿਦ ਚੱਕਦਾ ਫਿਰੂਗਾ, ਇਹਦਾ ਸੰਕਲਪ ਹੁਣੇ ਮੇਟਣਾ ਚਾਹੀਦਾ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇੱਕ ਮੁਗਲ ਦਾ ਲਿਬਾਸ ਧਾਰ ਲਿਆ, ਮੁਗਲ ਦਾ ਲਿਬਾਸ ਧਾਰ ਕੇ ਨਾਮਦੇਵ ਨੂੰ ਆ ਦਰਸ਼ਨ ਦਿੱਤੇ। ਨਾਮਦੇਵ ਜੀ ਜਦੋਂ ਕੋਲੇ ਦੇਖਣ ਲੱਗੇ ਤਾਂ ਘੋੜੀ ਨੇ ਬਛੇਰਾ ਦੇ ਦਿੱਤਾ, ਉਹ ਘੋੜੀ ਨੇ ਜਦੋਂ ਬਛੇਰਾ ਦੇ ਦਿੱਤਾ ਤੇ ਉਸ ਵੇਲੇ ਉਹ ਪਠਾਨ ਰੂਪ ਚ ਕਹਿੰਦੇ ਹਲੇ ਯਾਰਾਂ ਹਲੇ ਯਾਰਾਂ, ਹਲਕੇ ਆ ਯਾਰ ਹਲਕੇ ਆ ਛੇਤੀ ਆ,
ਖੁਸ਼ ਖਬਰੀ
ਅਤੇ ਲੈ ਬਛੇਰੀ ਮੇਰੀ ਚੱਕ, ਇਹ ਘੋੜੀ ਨੂੰ ਬਛੇਰਾ ਦਿੱਤਾ ਇਹਨੂੰ ਚੱਕ। ਕਹਿੰਦੇ ਵਾਹ ਜੀ ਵਾਹ, ਕਹਿੰਦੇ ਮੰਗੀ ਸੀ ਚੜ੍ਹਨ ਵਾਸਤੇ ਤੇ ਦੇਰ ਤੀ ਚੱਕਣ ਵਾਸਤੇ, ਸ਼ਾਬਾਸ਼ ਤੇਰੇ। ਕਹਿੰਦੇ ਬਸਿਆਰ ਤਾਂ ਜੀ
ਖੁਸ਼ ਖਬਰੀ,
ਇਹ ਖੁਸ਼ ਖਬਰੀ ਘਰ ਚ ਸੁੱਖ ਸ਼ਾਂਤਾ ਹੈ। ਕਹਿੰਦੇ ਮੈਨੂੰ ਕਹਿੰਦਾ ਬਛੇਰਾ ਚੱਕ ਕੇ ਤੇਰੇ, ਕੀ ਗੱਲ ਹੈ ਤੇਰੀ। ਇਸ ਵੇਲੇ ਫੇਰ ਭਗਤ ਨਾਮਦੇਵ ਜੀ ਨੂੰ ਪਛਾਣ ਲੇ ਵੀ ਮਹਾਰਾਜ ਮੁਗਲ ਦਾ ਰੂਪ ਧਾਰ ਕੇ ਮੈਨੂੰ ਪਰਖਣ ਆਏ ਆ।
ਬਲ ਬਲ ਜਾਓ, ਬਲ ਬਲ ਜਾਓ।
ਫੇਰ ਨਾਮਦੇਵ ਜੀ ਨੂੰ ਬਛੇਰਾ ਚੱਕ ਲਿਆ, ਚੱਕ ਕੇ ਹੌਲੀ ਹੌਲੀ ਤੁਰਦੇ ਬਿਰਧ ਅਵਸਥਾ ਚ ਕਹਿੰਦੇ ਹਾਂ ਬਲ ਬਲ ਜਾਓ, ਮੈਂ ਬਲਿਹਾਰ ਜਾਵਾਂ ਬਲਿਹਾਰ ਜਾਵਾਂ, ਆਪ ਤੋਂ ਮਨ ਕਰਕੇ ਬਾਣੀ ਕਰਕੇ
ਹਾਂ ਬਲ ਬਲ ਜਾ,
ਅਸੀਂ ਬਲ ਬਲ ਸਲਾ ਸਲਾ ਤਿੰਨਾਂ ਕਾਲਾਂ ਜਾਣਾ ਕਰੀਏ, ਹੇ ਬਲ ਬਲ ਪ੍ਰਕਾਸ਼ ਸਰੂਪ।
ਨੀਕੀ ਤੇਰੀ ਬਿਗਾਰੀ,
ਇਹ ਚੰਗੀ ਬਿਗਾਰ ਚ ਮੈਨੂੰ ਫੜਿਆ, ਮਾਰਾ ਬਛੇਰਾ ਚੁਕਾ ਲਿਆ ਤੇ ਮੰਗੀ ਸੀ ਹੇਠਾਂ ਉੱਤੇ ਸਵਾਰ ਹੋਣ ਵਾਸਤੇ ਦੇਤੀ ਚੱਕਣ ਨੂੰ, ਇਹ ਸੋਹਣੀ ਬਗਾਰ ਹੈ ਤੇਰੀ ਸਾਨੂੰ ਲਾਈ ਹੋਈ।
ਆਲੇ ਤੇਰਾ ਨਾਮ,
ਮੈਨੂੰ ਜਿਹੜਾ ਨਾਮ ਤਾਂ ਉਹਦਾ ਦੱਸਦੇ ਕੀ ਹੈ। ਕਹਿੰਦਾ ਮੇਰਾ ਨਾਮ ਆਲੇ ਵੇਗ ਹੈ। ਕਹਿੰਦੇ ਆਲੇ ਵੇਗ ਆਲਾ ਸੰਸਾਰ ਹੈ, ਸੰਸਾਰ ਨੂੰ ਵੇਗ ਚਲਾਉਣ ਵਾਲਾ ਆਲੇ ਵੇਗ ਤੇਰਾ ਨਾਮ। ਕਹਿੰਦੇ ਮੈਂ ਸਮਝ ਲਿਆ ਤੈਨੂੰ,
ਰਹਾਉ
ਆਲਾ ਤੇਰਾ ਨਾਮ ਹੈ,
ਰਹਾਉ ਕੁਜਾ ਆਮਦ ਕੁਜਾ ਰਸਤੀ।
ਜਰਾ ਮੈਂ ਤੁਹਾਨੂੰ ਪੁੱਛਦਾ ਵੀ ਕੁਜਾ ਆਮਦ ਕਿਹੜੀ ਜਗ੍ਹਾ ਤੋਂ ਆਪ ਜੀ ਨੇ ਆਮਦ ਆਉਣਾ ਕੀਤਾ ਹੈ ਮੈਨੂੰ ਦੱਸੋ,
ਕੁਜਾ ਰਸਤੀ
ਅਤੇ ਕਿਹੜੀ ਜਗ੍ਹਾ ਚ ਰਸਤੀ ਗਏ ਸੀ ਜਾਣਾ ਕੀਤਾ ਸੀ ਤੁਸੀਂ,
ਕੁਜਾ ਮੇਰਵੀ
ਅਤੇ ਕੁਜਾ ਕਿਹੜੀ ਜਗ੍ਹਾ ਨੂੰ ਮੇਰਵੀ, ਹੁਣ ਰਵਾਨਾ ਹੋ ਰਹੇ ਹੋ ਜਾ ਰਹੇ ਹੋ, ਕਿੱਥੋਂ ਆਏ ਹੋ ਕਿੱਥੇ ਗਏ ਸੀ ਤੇ ਕਿਹੜੀ ਜਗ੍ਹਾ ਨੂੰ ਜਾ ਰਹੇ ਹੋ।
ਦੁਆਰਕਾ ਨਗਰੀ,
ਇਹ ਦੁਆਰਕਾ ਨਗਰੀ ਹੈ ਹਾਂਜੀ,
ਰਾਸ ਬਗੋਈ,
ਇੱਥੇ ਜਿਹੜਾ ਸੱਚ ਬੋਲੀ ਕਿਤੇ ਝੂਠ ਨਾ ਬੋਲੀ ਮੇਰੇ ਪਾਸ, ਇਹ ਦੁਆਰਕਾ ਨਗਰੀ ਸੱਚ ਬੋਲਣਾ ਚਾਹੀਦਾ ਹੈ। ਇਹ ਕਹਿਣ ਲੱਗੇ ਦੁਆਰਕਾ ਨਗਰੀ, ਕਹਿੰਦੇ ਦੁਆਰਕਾ ਨਗਰੀ ਵਾਲਾ ਮੈਂ, ਇਹ ਕਹਿੰਦੇ ਰਾਸ ਬਗੋਈ ਸੱਚ ਕਿਹਾ ਤਾਂ ਦੁਆਰਕਾ ਨਗਰੀ ਦਾ ਹੈ, ਦੁਆਰਕਾ ਨਗਰੀ ਵਾਲੇ ਵਾਪਸ ਸੁਣ ਲੈ
ਖੂਬ ਤੇਰੀ ਪਗੜੀ,
ਕਹਿੰਦੇ ਪੱਗ ਨੀ ਤੈਨੂੰ ਬੰਨਣੀ ਆਈ ਮੁਸਲਮਾਨਾਂ ਵਰਗੀ, ਮੁਗਲਾਂ ਵਰਗੇ ਮੁਗਲ ਜਲੇਬੀ ਪੇਜ ਰੱਖ ਕੇ ਅੱਧੇ ਕੰਨ ਤੇ ਸਿਰ ਨੂੰ ਨੰਗਾ ਰੱਖਦੇ ਹੈ, ਇਹ ਪਗੜੀ ਤੇਰੀ ਹਿੰਦੂਆਂ ਵਰਗੀ ਹੈ ਸੋਹਣੀ, ਇਹ ਪੱਗ ਤੈਨੂੰ ਬੰਨਣੀ ਨੀ ਆਈ। ਕਹਿੰਦੇ ਖੂਬ ਤੇਰੀ ਸੋਹਣੀ ਪੱਗ ਬੰਨੀ ਹੈ ਗੁਰਮੁਖੀ
ਮਿੱਠੇ ਤੇਰੇ ਬੋਲ,
ਅਤੇ ਫੇਰ ਪਛਾਣ ਜਿਹੜੇ ਹੈ ਜਾਂ ਮੁਗਲ ਹੈ ਉਹ ਤਾਂ ਕੌੜੇ ਵਚਨ ਬੋਲਦੇ ਹੈ ਤੇ ਤੂੰ ਮਿੱਠੇ ਵਚਨ ਬੋਲਦਾ ਸਾਡੇ ਨਾਲ, ਇਸ ਕਰਕੇ ਜਿਹਦੇ ਲਿਬਾਸ ਨੂੰ ਪਛਾਣ ਲਈਏ ਤੇ ਬੋਲ ਤੋਂ ਪਛਾਣ ਲਈਏ ਲੁਕਿਆ ਨਹੀਂ ਰਹਿ ਸਕਦਾ, ਇਸ ਕਰਕੇ ਮੈਂ ਮਹਾਰਾਜ ਤੈਨੂੰ ਪਛਾਣ ਲਿਆ ਹੈ, ਪੱਗ ਵੀ ਤੇਰੀ ਬੜੀ ਸੋਹਣੀ ਖੂਬ ਸਜਾਈ ਹੋਈ ਹੈ ਤੇ ਮਿੱਠੇ ਤੇਰੇ ਸੋਹਣੇ ਬਚਨ ਹਨ।
ਦੁਆਰਕਾ ਨਗਰੀ ਕਾਹੇ ਕੇ ਮੁਗਲ,
ਇਹ ਦੁਆਰਕਾ ਨਗਰੀ ਚ ਕਿਵੇਂ ਮੁਗਲ ਆ ਸਕਦਾ, ਉੱਥੇ ਰਿਸ਼ੀ ਦਾ ਸਰਾਪ ਸੀ, ਚੰਦਰਕ ਮੁਨੀ ਨੇ ਤਪ ਕੀਤਾ ਸੀ ਕਿ ਮੁਗਲ ਨਾ ਆ ਸਕੇ ਇੱਥੇ, ਇਉਂ ਕ੍ਰਿਸ਼ਨ ਭਗਵਾਨ ਜੀ ਦੇ ਵਕਤ ਤੋਂ ਪ੍ਰਤਿਗਿਆ ਪੂਰੀ ਰਹੀ ਸੀ, ਇਹ ਮੁਗਲ ਨਹੀਂ ਆ ਸਕਿਆ ਸੀ ਕਿਉਂਕਿ ਕ੍ਰਿਸ਼ਨ ਜੀ ਨੇ ਅਜੇ ਤੋਂ ਥਾਂ ਜਾਣ ਕੇ ਹੀ ਉੱਥੇ ਪਾਇਆ ਸੀ, ਜਿਸ ਵਕਤ ਚੜ ਕੇ ਆਉਂਦਾ ਸੀ ਨਾ ਇਸ ਦੇ ਉੱਤੇ ਕ੍ਰਿਸ਼ਨ ਜੀ ਦੇ ਉੱਤੇ, ਕੀ ਉਹਦਾ ਨਾਮ ਸੀ, ਹਾਂਜੀ ਕਾਲ ਜਮਨ, ਉੱਥੇ ਉਹਨੂੰ ਆਉਣ ਦੀ ਉੱਥੇ ਆਗਿਆ ਨਹੀਂ ਸੀ, ਇਸ ਕਰਕੇ ਕਾਲ ਜਮਨ ਨੂੰ ਪਹਿਲਾਂ ਹੀ ਮਾਰ ਦਿੱਤਾ ਸੀ ਦੁਆਰਕਾ ਵਿੱਚ ਇੱਥੇ ਮਥੁਰਾ ਵਿੱਚ ਹੀ, ਤੇ ਉੱਥੇ ਜਾ ਕੇ ਅਜਿੱਤ ਥਾਂ ਜਾਣ ਕੇ ਆਵਾਜ਼ ਕੀਤੀ ਸੀ। ਇਸ ਪ੍ਰਕਾਰ ਕਹਿੰਦੇ ਹਨ
ਦੁਆਰਕਾ ਨਗਰੀ ਕਾਹੇ ਕੇ ਮੁਗਲ,
ਚੰਦਰਕ ਮੁਨੀ ਦੇ ਸਰਾਪ ਅਨੁਸਾਰ ਦੁਆਰਕਾ ਨਗਰੀ ਚ ਕਿਵੇਂ ਮੁਗਲ ਰਹਿ ਸਕਦਾ ਹੈ, ਇਸ ਪ੍ਰਕਾਰ ਤੇਰੀ ਗੱਲ ਜਿਹੜੀ ਹੈ ਮੈਂ ਨਹੀਂ ਮੰਨਦਾ ਹਾਂ, ਤੂੰ ਤਾਂ ਆਪ ਹੀ ਰੂਪ ਧਾਰ ਕੇ ਮੇਰੇ ਕੋਲੇ ਆਇਆ ਹੈ। ਇਹ ਸੁਣ ਕੇ ਕਹਿਣ ਲੱਗੇ ਤੂੰ ਮੈਨੂੰ ਸਿਆਣਦਾ ਨਾਮਦੇਵ, ਕਹਿੰਦੇ ਪੱਗ ਤੋਂ ਵੀ ਸਿਆਣ ਲਿਆ ਤੇ ਬੋਲਾਂ ਤੋਂ ਵੀ ਸਿਆਣ ਲਿਆ, ਲੁਕਿਆ ਨੀ ਤੂੰ ਰਹਿ ਸਕਦਾ।
ਚੰਦੀ ਹਜ਼ਾਰ ਆਲਮ,
ਮੈਂ ਤਾਂ ਕਹਿਣ ਲੱਗਾ ਨਾਮਦੇਵ ਜੀ ਚੰਦੀ ਹਜ਼ਾਰ ਕਈ ਹਜ਼ਾਰ, ਜਿਹੜਾ 18,000 ਆਲਮ ਮੁਸਲਮਾਨ ਦੀਆਂ ਕਿਤਾਬਾਂ ਨੂੰ ਮੰਨਿਆ ਤਾਂ ਸਾਹਿਬ ਨਾਮਦੇਵ ਜੀ ਕਹਿੰਦੇ ਚੰਦੀ ਕਈ ਹਜ਼ਾਰ ਆਲਮ ਸੰਸਾਰ ਵਿੱਚ,
ਇੱਕ ਲਖਾਨਾ,
ਮੈਂ ਤਾਂ ਤੈਨੂੰ ਇੱਕ ਲਿਖਿਆ, ਇੱਕੋ ਹੀ ਤੂੰ ਰਵਾਇਤ ਰੂਪ ਹੈ, ਇੱਕ ਲਖਾਨਾ, ਇਹ ਪਦ ਛੇਦ ਦਾ ਇਹੋ ਘੱਟ ਹੈ ਨਾ, ਇੱਥੇ ਇੱਕ ਲਖਾਨਾ ਬਣਾ ਛੱਡਿਆ, ਇੱਕ ਲਖਾਨਾ ਇੱਕ ਲਖਣਾ ਕੀਤਾ ਹੈ, ਇੱਕ ਤੇਰਾ ਹੀ ਖਾਨਾ ਘਰ ਹੈ,
ਹਮ ਚਿੰਨੀ ਪਾਤਸ਼ਾਹ,
ਹਮ ਤਮਾਮ ਦੇ ਚਿੰਨੀ ਜੈਸੇ ਆਪ ਪਾਤਸ਼ਾਹ ਹੋ,
ਸਾਂਵਲੇ ਵਰਨਾ,
ਇਸੇ ਤਰ੍ਹਾਂ ਸ਼ਿਆਮ ਰੂਪ ਧਾਰ ਕੇ ਹੁਣ ਤੂੰ ਮੁਗਲ ਰੂਪ ਧਾਰ ਕੇ ਮੈਨੂੰ ਮੇਰੇ ਕੋਲੋਂ ਬਗਾਰ ਕਰਾਉਣੀ ਚਾਹੁੰਦਾ ਹੈ, ਅੱਗੇ ਸਾਂਵਲਾ ਵਰਨ ਕ੍ਰਿਸ਼ਨ ਰੂਪ ਧਾਰ ਕੇ ਦੁਆਰਕਾ ਵਿੱਚ ਇੱਥੇ ਦੁਆਰਕਾ ਵਸਾਈ ਸੀ, ਇੱਥੇ ਵਸਣਾ ਕੀਤਾ ਸੀ, ਇਉਂ ਸਾਵਲ ਆਦਿਕ ਵਰਨਾਂ ਨੂੰ ਤੂੰ ਧਾਰਨ ਵਾਲਾ ਹੈ, ਮਾਇਆ ਸਬਲ ਆਪਣੇ ਆਪ ਨੂੰ ਕਹਾਉਣ ਵਾਲਾ ਵਰਨ ਰੰਗਾਂ ਵਾਲਾ ਹੈ,
ਆਸਪਤ ਗਜਪਤ ਨਰ ਹੈ ਨਿਰਿੰਦ,
ਭਗਤ ਜੀ ਕਹਿੰਦੇ ਹੈ ਮਹਾਰਾਜ ਮੈਂ ਤਾਂ ਤੈਨੂੰ ਇਹੋ ਜਿਹਾ ਜਾਣਦਾ ਜਿਹੜਾ ਘੋੜੇ ਦਾ ਪਤੀ ਹੈ, ਕੌਣ ਉੱਚ ਸਰਵਾ ਘੋੜੇ ਵਾਲਾ ਸੂਰਜ, ਘੋੜਾ ਜੀ ਦਾ 14 ਰਤਨਾਂ ਵਿੱਚ ਉਹਨੂੰ ਉੱਚ ਸਰਵਾ ਘੋੜਾ ਮਿਲਿਆ ਸੀ, ਗਜਪਤ ਐਰਾ ਪਤਾਥੀ ਮਿਲਿਆ ਸੀ ਇੰਦਰ, ਇੰਦਰ
ਨਰ ਹੈ ਨਰਿੰਦ
ਨਰਾਂ ਦੇ ਵਿੱਚੋਂ ਮਾਨ ਧਾਤਾ ਆਦਿਕ, ਤੇ ਨਰਿੰਦਰ ਰਾਜਿਆਂ ਪੁਰਸ਼ਾਂ ਦੇ ਰਾਜੇ ਬ੍ਰਹਮਾ ਆਦਿਕ,
ਨਾਮੇ ਕੇ ਸਵਾਮੀ ਮੀਰ ਮੁਕਾਮ,
ਨਾਮਦੇਵ ਜੀ ਕਹਿੰਦਾ ਮੇਰਾ ਇਹ ਸਵਾਮੀ ਇਹ ਜਿੰਨੇ ਸਾਰੇ ਹੈ ਸਾਰਿਆਂ ਦਾ ਤੂੰ ਮੀਰ ਪਾਤਸ਼ਾਹ ਹੈ, ਤੇ ਸਾਰਿਆਂ ਨੂੰ ਇਹਨਾਂ ਪਾਤਸ਼ਾਹਾਂ ਦਾ ਵੀ ਤੂੰ ਸਵਾਮੀ ਹੈ, ਤੇ ਮੁਕਤੀ ਦੇ ਦੇਣ ਵਾਲਾ ਮੈਂ ਹੀ ਉਹ ਸਿਆਣਿਆ। ਝੱਟ ਮਹਾਰਾਜ ਸਾਹਿਬ ਪ੍ਰਤੱਖ ਹੋ ਕੇ ਨਾਮਦੇਵ ਨੂੰ ਕੰਠ ਨਾਲ ਲਾ ਲਿਆ ਸੀ, ਇਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਪਰਖਣ ਵਾਸਤੇ ਮੁਗਲ ਦਾ ਰੂਪ ਧਾਰਿਆ ਸੀ। ਦੂਸਰਾ ਇਹਦਾ ਅਰਥ ਇਸ ਪ੍ਰਕਾਰ ਸਮਝੋ,
ਹੱਲੇ ਯਾਰਾਂ ਹੱਲੇ ਯਾਰਾਂ,
ਇਹ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਜੀਆਂ ਦੇ ਤਾਂ ਹੀ ਕਾਲ ਨਾਸ ਕਰਦਾ ਹੋਇਆ ਵੇਖ ਕੇ ਕਾਲ ਨੂੰ ਮਖੌਲ ਕਰਦੇ ਕਿ ਤੂੰ ਇਹ ਕਾਲ ਭਗਤਾਂ ਦੇ ਕੋਲੇ ਨਹੀਂ ਆ ਸਕਦਾ, ਇਸ ਪ੍ਰਕਾਰ ਕਹਿੰਦੇ ਹਨ
ਹੱਲੇ ਯਾਰਾਂ ਹੱਲੇ ਯਾਰਾਂ,
ਇਹ ਹੱਲੇ ਹਲਕੇ ਆ ਯਾਰ ਹਲਕੇ ਆ ਯਾਰ, ਹਲੇ ਪ੍ਰੇਮ ਦੇ ਬਚਨ ਦੇ ਨਾਲ ਕਹਿਣਾ, ਇਸ ਪ੍ਰਕਾਰ ਭਗਤਾਂ ਨਾਲ ਤੂੰ ਮੁਹੱਬਤ ਕਰਨ ਵਾਲਾ ਹੈ, ਭਗਤਾਂ ਨੂੰ ਜਮਜੋ ਨਾ ਸਾਕੇ ਕਾਲ ਨਾ ਨੇੜੇ ਜਾਈ, ਇਸ ਪ੍ਰਕਾਰ ਪ੍ਰੇਮ ਦੇ ਨਾਲ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ, ਇਸ ਪ੍ਰਕਾਰ ਪ੍ਰੇਮ ਦੇ ਨਾਲ ਬਚਨ ਕਹਿੰਦਾ ਹੈ,
ਖੁਸ਼ਖਬਰੀ
ਸੁਖ ਸਾਂਗ ਹੈ, ਕਹਿੰਦੇ ਸਾਡੇ ਭਗਤਾਂ ਦੇ ਹਿਰਦੇ ਚ ਤੇਰਾ ਨਿਵਾਸ ਨੀ ਇਹ ਕਾਲ ਹੋ ਸਕਦਾ,
ਬਲ ਬਲ ਜਾਓ
ਸਾਨੂੰ ਤੁਰਿਆ ਪਦ ਦੀ ਖੁਸ਼ਖਬਰੀ ਪ੍ਰਾਪਤ ਹੋਈ ਹੈ,
ਬਲ ਬਲ ਜਾਉ ਹਉ ਬਲ ਬਲ ਜਾਉ।
ਮੈਂ ਬਲਿਹਾਰ ਬਲ ਬਲ ਜੋ ਪ੍ਰਕਾਸ਼ ਸਰੂਪ ਪਰਮੇਸ਼ਵਰ ਹੈ ਉਸ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ ਮਨ ਬਾਣੀ ਸਰੀਰ ਕਰਕੇ
ਕੀ ਤੇਰੀ ਬਿਗਾਰੀ।
ਹੇ ਕਾਲ ਕੌਂਤਲ ਕਾਲਿਕ ਹੁਕਮ ਪਠਾਇਆ ਜੀ ਜੰਤ ਉਪਾਅ ਸਮਾਇਆ। ਇਹ ਨੀਕੀ ਤੈਨੂੰ ਅੱਛੀ ਬਿਗਾੜ ਲਾਈ ਹੈ ਰੱਬ ਨੇ। ਇੱਕ ਪਾਸੇ ਦੁਨੀਆਂ ਨੂੰ ਪੈਦਾ ਕਰੀ ਜਾਂਦਾ ਦੂਏ ਪਾਸੇ ਲੈ ਕਰੀ ਜਾਂਦਾ। ਇਹ ਬਿਗਾੜ ਚ ਫੜਿਆ ਆਇਆ ਤੂੰ ਹੇ ਕਾਲ ਪਰਮੇਸ਼ਵਰ ਦਾ।
ਆਲੇ ਤੇਰਾ ਨਾਮ
ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ। ਉਹ ਪਰਮੇਸ਼ਵਰ ਜਿਹੜਾ ਹੈ ਉਹ ਕਾਲਾਂ ਦਾ ਕਾਲ ਹੈ। ਉਹ ਬਿਨਾਂ ਅਕਾਲ ਦੂਜੋ ਕਮਰ ਹੋਰ ਕੌਣ ਹੈ ਉਸ ਤੋਂ ਬਗੈਰ ਇੱਕ ਐਸਾ।
ਆਲੇ ਤੇਰਾ ਨਾਮ
ਆਲੇ ਸੁੰਦਰ ਤੇਰਾ ਜਿਹੜਾ ਨਾਮ ਜਪਦੇ ਹੈ ਉਹ ਆਲੇ ਉਹਨਾਂ ਚ ਆ ਕੇ ਲੈ ਹੋ ਜਾਂਦਾ ਅਭਾਵ ਹੋ ਜਾਂਦਾ। ਸੁੰਦਰ ਪਰਮੇਸ਼ਵਰ ਦਾ ਨਾਮ ਹੈ ਤੇ ਉਹ ਜੋ ਤੇਰਾ ਨਾਮ ਮਾਰਾ ਲੈਂਦੇ ਹੈ ਉਹ ਬਗਾਰੀ ਸਮਝਦੇ ਤੇਰੇ ਕਾਲ ਦੇ ਤਾਈ।
ਪ੍ਰਹਾਵ ਕੁਜਾ ਆਮਦ ਕੁਜਾ ਰਹਿ
ਰਹਾਵ ਵਿਸਰਾਮ ਦੇ ਕੇ ਕਹਿੰਦੇ ਹੇ ਕਾਲ ਕੁਜਾ ਆਮਦ ਕੂ ਕਿਹੜੀ ਜਾ ਜਗ੍ਹਾ ਚੋਂ ਤੂੰ ਆਮਦ ਆਇਆ ਹੈ ਤੇ ਕੁਜਾ ਕੂ ਕਿਹੜੀ ਜਗ੍ਹਾ ਚ ਜਾ ਜਗ੍ਹਾ ਚ ਰਫਤੀ ਗਏ ਸੀ।
ਕੁਜਾ ਮੇਰ ਵੀ
ਅਤੇ ਕੂ ਕਿਹੜੀ ਜਗ੍ਹਾ ਚ ਮੇਰ ਵੀ ਚੱਲੇ ਹੋ ਜਾ ਰਹੇ ਹੋ ਰਵਾਨਾ ਹੋ ਰਹੇ ਹੋ।
ਦੁਆਰਕਾ ਨਗਰੀ ਰਾਸ ਬਗੋਈ
ਇਹ ਦੁਆਰਕਾ ਨਗਰੀ ਹੈ ਭਗਵਾਨ ਦੀ ਪੁਰੀ ਹੈ। ਇੱਥੇ ਰਾਸ ਸੱਚ ਬਗੋਈ ਬੋਲੀ ਝੂਠ ਨਾ ਬੋਲੀ। ਫਿਰ ਅੱਗੇ ਕਹਿਣ ਲੱਗੇ ਵੇਖੋ ਕੁਜਾ ਕਿੱਧਰੋਂ ਤੂੰ ਆ ਸਕਦਾ ਕਾਲ ਸਾਡੇ ਕੋਲੇ ਤੇ ਕਿੱਧਰ ਤੂੰ ਜਾ ਸਕਦਾ ਹੈ ਤੇ ਕਿੱਧਰ ਨੂੰ ਗਿਆ ਸੀ। ਇਹ ਤਿੰਨੇ ਕਾਲ ਕਾਲ ਦੀ ਪਹੁੰਚ ਨਹੀਂ ਹੈ ਸਾਡੇ ਸਰੂਪ ਵਿੱਚ।
ਦੁਆਰਕਾ ਨਗਰੀ ਰਾਸ ਬਗੋਈ
ਦੁਆਰਿਆਂ ਵਾਲੀ ਜਿਹੜੀ ਇਹ ਦੇਹ ਰੂਪੀ ਨਗਰੀ ਹੈ ਇਸ ਦਾ ਅਸੀਂ ਕਨੈਕਟ ਕੀਤਾ ਰੋਕਣਾ ਕੀਤਾ। ਇਹ ਦੇਹ ਮਾਨ ਵੱਲੋਂ ਸੁਤੰਤਰ ਹੋ ਗਏ ਹੈ। ਨੌ ਗੋਲਕਾਂ ਦੇ ਜਿਹੜੇ ਦੁਆਰੇ ਆ ਇਹਨਾਂ ਦਾ ਦਮਨ ਕਰਕੇ ਇਸੇ ਪ੍ਰਕਾਰ ਦੁਆਰਕਾ ਤੁਰਿਆ ਪਰ ਸਾਡੀ ਬਣੀ ਹੋਈ ਹੈ। ਇਹ ਇੱਕ ਨਗਰੀ ਹੈ ਸਾਡੀ ਜਿੱਥੇ ਕਾਲ ਪੋ ਨਹੀਂ ਸਕਦਾ। ਰਾਜ ਸੱਚ ਸਰੂਪ ਹੈ ਬਗੋਈ ਉਹਦਾ ਕਥਨ ਹੋ ਰਿਹਾ ਇੱਥੇ। ਹੇ ਕਾਲ ਤੇਰੀ ਗਮਤਾ ਨਹੀਂ ਸਾਰੇ ਦੁਆਰੀਆਂ ਇੰਦਰੀਆਂ ਦਾ ਜਿੱਥੇ ਕਨੈਤ ਸੰਤੋਖ ਕੀਤਾ ਹੋਇਆ ਵਿਸ਼ਿਆਂ ਵੱਲੋਂ ਦੌੜ ਵੱਲੋਂ ਸਾਡਾ ਮਨ ਇਕਾਗਰ ਹੈ ਇਸ ਨਗਰੀ ਚ ਅਵਚਲ ਨਗਰੀ ਨਾਨਕ ਦੇਵ ਇੱਥੇ ਤੇਰੀ ਪਹੁੰਚ ਨਹੀਂ ਹੈ। ਇਹ ਅਸੀਂ ਸੱਚ ਬਗੋਈ ਕਥਨ ਕੀਤਾ ਹੈ।
ਖੂਬ ਤੇਰੀ ਪਗੜੀ
ਵੇਖ ਇਹ ਕਾਲ ਖੂਬ ਤੇਰੀ ਇਹ ਪਗੜੀ ਚਾਲ ਪਕੜੀ ਹੋਈ ਹੈ ਇਹ ਮਨਮੁਖਾਂ ਦੇ ਤਾਈ ਤੂੰ ਮਾਰਨਾ ਹੈ।
ਮਿੱਠੇ ਤੇਰੇ ਬੋਲ
ਅਤੇ ਮਿੱਠੇ ਬਚਨ ਭਗਤਾਂ ਦੇ ਨਾਲ ਤੂੰ ਬੋਲਦਾ ਹੈ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ।
ਦੁਆਰਕਾ ਨਗਰੀ ਕਾਹੇ ਕੇ ਮਗੂਲ
ਦੁਆਰਕਾ ਤੁਰਿਆ ਪਦ ਰੂਪੀ ਸਾਡੀ ਨਗਰੀ ਹੈ ਜਿੱਥੇ ਦੁਆਰਿਆਂ ਨਾ ਗੋਲਕਾਂ ਦੀ ਕਨੈਤ ਕੀਤੀ ਜਾਂਦੀ ਹੈ ਸੰਤੋਖੇ ਜਾਂਦੇ ਰੋਕੇ ਜਾਂਦੇ ਹੈ। ਉਹਦੇ ਵਿੱਚ ਮਗੋਲ ਹੈ ਕਾਲ ਰੂਪੀ ਮੁਗਲ ਤੇ ਕਿਸ ਪ੍ਰਕਾਰ ਤੇਰੀ ਪਹੁੰਚ ਹੋ ਸਕਦੀ ਹੈ। ਤੇਰੀ ਪਹੁੰਚ ਨਹੀਂ ਕਾਲ ਦੀ ਉੱਥੇ ਪਹੁੰਚ ਨਹੀਂ ਹੈ।
ਚੰਦੀ ਹਜ਼ਾਰ ਆਲਮ
ਮੈਂ ਤਾਂ ਜਾਣਦਾ ਕਿ ਚੰਦੀ ਕਈ ਹਜ਼ਾਰ ਜੋ ਆਲਮ ਸੰਸਾਰ ਹੈ
ਇੱਕ ਲਖਾਨਾ
ਇੱਕ ਬ੍ਰਹਮ ਨੂੰ ਹੀ ਸਾਰਿਆਂ ਚ ਲਖਣਾ ਕੀਤਾ ਹੈ। ਇੱਕ ਲਖਾਨਾ ਨਹੀਂ ਪਾਠ ਕਰਨਾ ਲਖਾਨਾ ਹੀ ਰੱਖੇ ਹੋਏ ਪਰ ਸ਼ੇਰ ਵਾਲੇ ਨੇ ਕਰਤਾ।
ਹਮ ਚਿੰਨੀ ਪਾਤਸ਼ਾਹ
ਹਮ ਤਮਾਮ ਚਿੰਨੀ ਐਸੇ ਜਿਸ ਪ੍ਰਕਾਰ ਸਾਰਿਆਂ ਦੇ ਪਾਤਸ਼ਾਹ ਮਾਲਕ ਹੋ ਸਰੂਪ ਰੂਪੀ ਤਖ ਦੇ ਮਾਲਕ ਹੋ ਆਪ ਹੀ ਹਮਾਰੇ ਕਾਲ ਨੂੰ ਸਾਂਵਲੇ ਸ਼ਾਮ ਬਰਨ ਵਾਲਾ ਤੂੰ ਗੁਣ ਦੇ ਭਾਵ ਦੇ ਸਹਿਜ ਸ੍ਰਿਸ਼ਟੀ ਦੀ ਪਰਲੋਂ ਕਰਨ ਵਾਲਾ ਤੈ ਬਣਾਤਾ ਹੈ ਅਤੇ ਸਾਂਵਲੇ ਬਰਨ ਸ਼ਾਮ ਆਦਿਕ ਬਰਨਾਂ ਨੂੰ ਰੰਗਾਂ ਨੂੰ ਧਾਰਨ ਵਾਲਾ ਬਹੁਤ ਨਵੋ ਕਲੇ ਕਰਤਾ ਨਵੋ ਸ਼ਾਂਤ ਰੂਪੇ ਆਦਿਕ ਇਸ ਪ੍ਰਕਾਰ ਦੇ ਅਨੇਕਾਂ ਰੂਪਾਂ ਨੂੰ ਸ਼ਾਮ ਆਦਿਕ ਰੂਪਾਂ ਨੂੰ ਧਾਰਨ ਵਾਲਾ ਹੇ ਕਾਲ ਤਮੋ ਗੁਣ ਦੇ ਭਾਵ ਕਰਕੇ ਸਾਰੀ ਚੀਜ਼ ਨੂੰ ਪਰਲੋ ਕਰਨ ਵਾਲਾ ਤੈਨੂੰ ਬਣਾ ਦਿੱਤਾ ਹੈ। ਅਸੀਂ ਕਹਿੰਦੇ ਨੇ ਸਾਵਲੇ ਵਰਨਾ ਇਹ ਸਾਵਲ ਤਮੋ ਗੁਣ ਆਦਿਕ ਜਿਹੜੇ ਹਨ ਇਹ ਉਸ ਪਦ ਵਿੱਚ ਤਿੰਨੇ ਗੁਣ ਵਰ ਸ੍ਰੇਸ਼ਟ ਨਹੀਂ ਜਾਣਦੇ ਸ਼ਾਮ ਅਤੇ ਪੀਤ ਤੇ ਚਿੱਟਾ ਸ਼ਵੇਤ ਆਦਿਕ ਇਹਨਾਂ ਇਹ ਵਰ ਨਹੀਂ ਸ੍ਰੇਸ਼ਟ ਨਹੀਂ ਹਨ ਇਹਨਾਂ ਵਰਨਾ ਤੋਂ ਰਹਿਤ ਹੈ।
ਅਸਪਤ ਗਜਪਤ ਨਰ ਹੈ ਨਰਿੰਦ
ਅਸਪਤ ਘੋੜਿਆਂ ਦਾ ਪਤੀ ਜੋ ਸੂਰਜ ਹੈ ਸੂਰਜ ਨੂੰ ਵੀ ਭਖਣ ਕਰ ਜਾਏਗਾ। ਗਜਪਤ ਇੰਦਰ ਨੂੰ ਵੀ ਤੂੰ ਭਖਣ ਕਰ ਜਾਏਗਾ। ਨਰੈ ਮਾਨ ਤਾਦਕਾਂ ਨੂੰ ਭਖਣ ਕੀਤਾ ਹੈ। ਨਰਿੰਦ ਬਰਮਾ ਆਦਿਕਾਂ ਨੂੰ ਵੀ ਤੈਂ ਕਾਲ ਕਰ ਦਿੱਤਾ ਹੈ।
ਨਾਮੇ ਕੇ ਸਵਾਮੀ ਮੀਰ
नामदेव जी कहने मेरे स्वामी अकाल पुरख पातशाह तो मैनू मुक्ति देती है, मैं मुक्त हो गया, मैनू काल तू पो नहीं सकेगा। इस प्रकार भगत जी ने ये पवित्र शब्द उच्चारण करके तलंग राग की बाणी समाप्त की है।
आस पात गाज पात नर है नामे
बाबा बैठा
वीर
साध संगे जी। कल बीबियां स्कूल दियां मास्टरनियां ने कल वचन कीते सी के स्कूल दे जेड़े कमरे है जे पए नहीं धुप विच बीबियां नूं बड़ा औख है अते बरखा विच भी बड़ी तकलीफ हुंदी है, ये कमरे छेती छत पैनी चाहीदी है। उन्हां दी आवाज बाबे चतर सिंह दे नाल वचन कीते सन। बाबा जी ने यह गल की है, कहन लगे सीमेंट नहीं मिलता इस ते छेती बनाउण नूं तैयार है, जदों भी सीमेंट मिल गया उस वक्त असी ये सेवा छेती तो छेती सानू भी फिक्र है पूरी करांगे। बाबे हुणी हनगे इत्थे
नहीं
हे गो।